ਧੰਨਵਾਹਿ ਗੁਰੂ ਸਾਹਿਬ ਜੀਓ, ਨਾ ਹਉ ਜਤੀ ਸਤੀ, ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ, ਨਾ ਹਉ ਜਤੀ ਸਤੀ, ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ, ਪਰਨਵਤ ਨਾਨਕ ਤਿਨ ਕੀ ਸਰਣਾ, ਜਿਨ ਤੋਂ ਨਾਹੀ ਵਿਸਰਿਆ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅਤਿ ਸਨਮਾਨਯੋਗ ਗੁਰੂ ਘਰ ਦੇ ਕੀਰਤਨੀਏ ਗੁਰਸਿੱਖ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਸਨਮਾਨਯੋਗ ਬਾਬਾ ਸੁਰਜੀਤ ਸਿੰਘ ਜੀ ਸੋਧੀ, ਜਿਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਔਰ ਉਹ ਵਿਦਿਆਰਥੀ ਅੱਗੇ ਹੋਰਨਾਂ ਨੂੰ ਵੀ ਸਤਿਗੁਰੂ ਕੀ ਬਾਣੀ ਨਾਲ ਜੋੜ ਰਹੇ ਨੇ। ਉਹਨਾਂ ਨੇ ਥੋੜੇ ਜਿਹੇ ਸ਼ਬਦਾਂ ਵਿੱਚ ਗੱਲ ਕਹਿ ਦਿੱਤੀ, ਜਪਣ ਤੋਂ ਬਿਨਾਂ ਪਾਰ ਉਤਾਰਾ ਨਹੀਂ। ਜਪ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਥਾਂ ਰੱਖਦਾ ਹੈ। ਚਲੋ ਜੇ ਪ੍ਰਕਰਨ ਆਇਆ ਆਪਾਂ ਜ਼ਰੂਰ ਵਾਚਾਂਗੇ। ਜਿਵੇਂ ਸ਼ਬਦ ਕਹਿ ਦਿੰਦੇ ਅਕਸਰ, ਇਹ ਤੋਤਾ ਰਟਨ ਹੈ। ਦਾਸ ਤਾਂ ਬੇਨਤੀ ਕਰਦਾ, ਗੁਰਮਤ ਅਨੁਸਾਰ ਤੋਤੇ ਨੂੰ ਰਟਾਉਂਦੀ ਹੋਈ ਗਨਕਾ ਵੀ ਪਵਿੱਤਰ ਹੋ ਜਾਂਦੀ ਹੈ। ਲਿਵ ਲੱਗੀ ਤਿਸ ਤੋਤਿਓ, ਨਿੱਤ ਪੜ੍ਹਾਏ ਕਰੇ ਅਸੋਤਾ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਸੁਵਾ ਪੜਾਵਤ ਗਨਕਾ ਤਰੀ, ਸੱਚੇ ਵੇ ਉਹ ਤਾਂ ਤੋਤੇ ਨੂੰ ਰਟਾਂਦੀ ਰਟਾਂਦੀ ਜਪ ਤਰ ਗਈ। ਸੁਵਾ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ। ਆਓ ਸਤਿਗੁਰੂ ਬਖਸ਼ਿਸ਼ ਕਰੇ ਆਪ ਜੀ ਦੀ ਸੇਵਾ ਭੈ ਭਾਵਨੀ ਇਕਾਗਰਤਾ ਨਾਲ ਕਰ ਸਕਾਂ। ਆਪ ਸਾਧ ਸੰਗਤ ਅਸੀਸ ਬਖਸ਼ੋ, ਦਾਤਾਰ ਅੰਦਰ ਦਾ ਟਿਕਾ ਬਖਸ਼ ਦੇਵੇ, ਅੰਦਰ ਦੀ ਇਕਾਗਰਤਾ ਬਖਸ਼ ਦੇਵੇ। ਔਗਣ ਨਾ ਚਤਾਰਿਓ, ਸਿਰਫ ਪੜਦਾ ਹੀ ਟਕਿਓ, ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਅਸੀਂ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਵਿਚਾਰ ਰਹੇ ਸਾਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕਿਸ ਕਿਸ ਰੂਪ ਦੇ ਵਿੱਚ ਬੋਲਦਾ ਹੈ। ਪਰਮੇਸ਼ਵਰ ਹੋ ਕੇ, ਵਾਹਿਗੁਰੂ ਜੀ ਰੱਬ ਜੀ ਹੋ ਕੇ, ਗੁਰੂ ਹੋ ਕੇ, ਜਗਿਆਸੂ ਹੋ ਕੇ, ਤੇ ਜਿਸ ਬੰਦੇ ਦਾ ਜ਼ਿੰਦਗੀ ਵਿੱਚ ਕਿਤੇ ਵੀ ਸਹਾਰਾ ਨਹੀਂ, ਸੱਚ ਇਵੇ ਔਗਣਾਂ ਨਾਲ ਭਰੇ ਹੋਏ ਦੇ ਔਗਣ ਮੇਟਣ ਵਾਸਤੇ ਵੀ ਸ਼ਬਦ ਬੋਲਦਾ ਹੈ। ਅੱਜ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਤ ਪੰਜ ਗੁਰੂ ਸਾਹਿਬਾਨ, ਗੁਰੂ ਅਰਜਨ ਦੇਵ ਜੀ ਸਮੇਤ ਉਹਨਾਂ ਦੇ ਅੰਮ੍ਰਿਤ ਬਚਨ ਸੰਗ੍ਰਹਿ ਕੀਤੇ ਨੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਚ ਉਹ ਭਗਤ ਜਿਹੜੇ ਵੱਖ ਵੱਖ ਖਿੱਤਿਆਂ ਨਾਲ ਸੰਬੰਧਿਤ ਨੇ, ਵੱਖ ਵੱਖ ਕਿੱਤਿਆਂ ਨਾਲ ਸੰਬੰਧਿਤ ਨੇ ਔਰ ਵੱਖ ਵੱਖ ਬੋਲੀਆਂ ਜ਼ਬਾਨ ਤੋਂ ਬੋਲਦੇ ਨੇ ਤੇ ਪਰਮ ਸਤਾ ਪਰਮੇਸ਼ਵਰ ਲਈ ਵੀ ਵੱਖ ਵੱਖ ਨਾਮ ਵਰਤਦੇ ਨੇ, ਉਹਨਾਂ ਰੂਹਾਨੀ ਭਗਤਾਂ ਦੇ ਅੰਮ੍ਰਿਤ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਅੱਜ ਸਿਰਫ ਮੈਂ ਇਸ ਸੰਬੰਧੀ ਬੇਨਤੀ ਕਰਨੀ ਚਾਹੁੰਦਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਗੁਰਬਾਣੀ ਦੇ ਖਜ਼ਾਨੇ ਦੇ ਮੁਤਲਕ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਬਖਸ਼ਿਸ਼ ਕਰਦੇ ਨੇ। ਆਪ ਸਭ ਨੂੰ ਸ਼ਬਦ ਜ਼ੁਬਾਨੀ ਚੇਤੇ ਹੋਣਾ, ਹਮ ਧਨਵੰਤ ਭਾਗਟ ਸਚਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਥੋੜੀ ਜਿਹੀ ਆਵਾਜ਼ ਘਟਾ ਦਿਓ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆਰ ਲਾਏ। ਅਰਥ ਬੜੇ ਸਰਲ ਨੇ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਸੀਂ ਧਨਵਾਨ ਬਣ ਗਏ ਹਾਂ, ਧਨਵਾਨ ਹਾਂ ਅਸੀਂ, ਅਸੀਂ ਭਾਗਾਂ ਵਾਲੇ ਹਾਂ, ਅਸੀਂ ਖੁਸ਼ਕਿਸਮਤ ਹਾਂ। ਪਰ ਕਿਸ ਚੀਜ਼ ਨਾਲ ਧਨਾੜ ਹਾਂ? ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਕਰਕੇ ਅਸੀਂ ਧਨਾੜ ਹਾਂ। ਹਮ ਧਨਵੰਤ ਭਾਗਠ, ਭਾਗਾਂ ਵਾਲੇ, ਅਮੀਰ, ਸੱਚ ਨਾਏ ਸੱਚੇ ਨਾਮ ਕਰਕੇ, ਹਰ ਗੁਣ ਗਾਵੇ ਸਹਿ ਸੁਭਾਏ, ਭਾਵਨਾ ਵਿੱਚ ਸੰਯੁਗਤ ਹੋ ਕੇ ਹਰੀ ਪਰਮਾਤਮਾ ਦੇ ਗੁਣ ਗਾਨੇ। ਅਗਲਾ ਬਚਨ ਹੈ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਅਸੀਂ ਆਪਣੇ ਬਾਪ ਦਾ ਔਰ ਆਪਣੇ ਦਾਦੇ ਦਾ ਜਿਹੜਾ ਖਜ਼ਾਨਾ ਹੈ, ਇਹਨੂੰ ਇਉਂ ਸ਼ਬਦ ਵਰਤ ਲਈਏ ਕਿ ਆਪਣੇ ਤੋਂ ਪੂਰਵ ਜਿਹੜੇ ਗੁਰੂ ਜੀ ਨੇ, ਉਹਨਾਂ ਦੇ ਅੰਮ੍ਰਿਤ ਬੋਲ ਜਿਹੜੇ ਇੱਕ ਥਾਂ ਤੇ ਇਕੱਤਰ ਨੇ, ਇੱਕ ਥਾਂ ਤੇ ਇਕੱਤਰ ਕੀਤੇ ਗਏ ਨੇ, ਅਸੀਂ ਆਪਣੇ ਬਜ਼ੁਰਗਾਂ ਦੇ ਖਜ਼ਾਨੇ ਨੂੰ ਖੋਲ ਕੇ ਦੇਖਿਆ ਹੈ। ਪਿਓ ਦਾਦੇ ਸ਼ਬਦ ਵਰਤਿਆ, ਇਹਦਾ ਮਤਲਬ ਕਿ ਗੁਰੂ ਅਰਜੁਨ ਸਾਹਿਬ ਤੋਂ ਪਹਿਲਾਂ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਧੰਨ ਗੁਰੂ ਅੰਗਦ ਦੇਵ ਜੀ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ। ਇੱਥੇ ਇੱਕ ਲੱਗਦਿਆਂ ਹੋਰ ਅਰਜ਼ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਮਰ ਦਾ ਤਕਾਜ਼ਾ ਨਹੀਂ। ਆਮ ਤੌਰ 'ਤੇ ਪੁੱਤਰ ਤੋਂ ਪਿਤਾ ਵੱਡਾ ਹੁੰਦਾ ਹੈ ਉਮਰ ਕਰਕੇ, ਪੁੱਤਰ ਛੋਟਾ ਹੈ ਬਾਪ ਪਿਤਾ ਵੱਡਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਮਰ ਕਰਕੇ ਜਿਹੜਾ ਵੱਡਾ ਉਹਨੂੰ ਪੁੱਤ ਕਿਹਾ ਗਿਆ ਤੇ ਜਿਹੜਾ 25 ਸਾਲ ਛੋਟਾ ਉਹਨੂੰ ਪਿਤਾ ਕਿਹਾ ਗਿਆ ਹੈ। ਦੁਨਿਆਵੀ ਤੌਰ 'ਤੇ ਨਹੀਂ ਅਸੀਂ ਕਹਿ ਸਕਦੇ, ਇਹ ਵੀ ਬੇਨਤੀ ਭਾਵੇਂ ਮੇਰਾ ਪ੍ਰਕਰਨ ਨਹੀਂ, ਪਰ ਸ਼ਬਦ ਆ ਗਿਆ ਪਿਓ ਦਾਦਾ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਪੜ੍ਹਦੇ ਹਾਂ ਰਾਮਕਲੀ ਕੀ ਵਾਰ 'ਚ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਦੂਸਰੀ ਵਾਰੀ ਬਚਨ ਹੁੰਦਾ ਪੋਤਰਾ ਪ੍ਰਵਾਨ। ਹੁਣ ਇਹ ਸ਼ਬਦ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਟਿੱਕੇ ਦਾ ਅਰਥ ਹੈ ਮਸਤਕ ਦਾ ਨੂਰ, ਬਹਿਣਾ ਦਾ ਅਰਥ ਹੈ ਸਿੰਘਾਸਨ, ਤੇ ਦੀਵਾਨ ਦਾ ਲਫ਼ਜ਼ੀ ਅਰਥ ਹੈ ਦੀਦਾਰ। ਉਹੀ ਮਸਤਕ ਦਾ ਨੂਰ, ਉਹ ਹੀ ਦਰਬਾਰ ਤੇ ਉਹ ਹੀ ਸਿੰਘਾਸਨ, ਤੇ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ, ਪਿਓ ਤੇ ਦਾਦੇ ਵਰਗਾ ਪੋਤਰਾ ਪ੍ਰਵਾਨ ਹੋ ਗਿਆ। ਪਰ ਇਹ ਪੌੜੀ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਹੈ। ਦਾਸ ਨੇ ਇੱਕ ਵਾਰ ਅਰਜ਼ ਵੀ ਕੀਤੀ, ਹੁਣ ਪਿਓ ਲਫ਼ਜ਼ ਵਰਤਿਆ ਗੁਰੂ ਅੰਗਦ ਸਾਹਿਬ ਜੀ ਲਈ ਤੇ ਦਾਦਾ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਜੀ ਲਈ ਤੇ ਪੋਤਾ ਸ਼ਬਦ ਵਰਤਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਲਈ। ਬਾਣੀ 'ਚ ਇਹ ਸਭ ਨੇ ਅਰਥ ਹੀ ਕੀਤੇ ਨੇ ਇਸ ਵਾਰ ਦੇ। ਪਰ ਯਾਦ ਰੱਖੋ, ਗੁਰੂ ਘਰ ਦੇ ਅੰਦਰ ਜਿਸ ਵਕਤ ਗੁਰਮਤ ਨੂੰ ਕੋ ਕਮਾਉਣਾ ਸ਼ੁਰੂ ਕਰਦਾ ਹੈ ਉਸ ਤੋਂ ਹੀ ਉਮਰ ਸ਼ੁਰੂ ਹੁੰਦੀ ਹੈ। ਭਾਵੇਂ ਉਹ ਸਰੀਰਕ ਤੌਰ 'ਤੇ ਜਿੰਨਾ ਸਮਾਂ ਮਰਜ਼ੀ ਪਹਿਲਾਂ ਜਨਮ ਲਏ, ਗੁਰੂ ਅਮਰਦਾਸ ਨੂੰ ਪੁੱਤ ਕਿਹਾ ਤੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਪਿਤਾ ਕਿਹਾ, ਹਿਸਟਰੀ ਕਹਿ ਗਈ ਕਿਵੇਂ ਬਣ ਗਿਆ। ਤਾਂ ਹੀ ਦਾਸ ਕਹਿੰਦਾ ਵੀ ਹਰ ਗੱਲ ਇਤਿਹਾਸ ਦੀ ਆਪਾਂ ਸਿੱਧ ਨਾ ਕਰਨ ਤੁਰ ਪਈਏ, ਰੂਹਾਨੀਅਤ ਦੀ ਆਪਣਾ ਵੱਖਰਾ ਰਸਤਾ ਹੁੰਦਾ। ਹਿਸਟਰੀ ਮੁਤਾਬਕ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਆਗਮਨ ਅਸੀਂ ਜਦੋਂ ਪੜ੍ਹਨੇ ਖਾਂ ਤੇ 1504 ਨੂੰ ਹੈ। ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਆਗਮਨ 1479 ਨੂੰ ਹੈ, 79। ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ ਗੁਰੂ ਅਮਰਦਾਸ ਸਿਰਫ 10 ਸਾਲ ਛੋਟੇ ਨੇ, ਗੁਰੂ ਅੰਗਦ ਦੇਵ ਜੀ ਤੋਂ ਉਮਰ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ 25 ਸਾਲ ਵੱਡੇ ਨੇ। 1504-1479 25 ਸਾਲ ਗੁਰੂ ਅਮਰਦਾਸ ਵੱਡੇ ਆ। ਤੁਸੀਂ ਦੇਖੋ ਗੁਰਬਾਣੀ ਤਾਂ ਉਹਨਾਂ ਨੂੰ ਪੁੱਤ ਕਹਿ ਰਹੀ ਹੈ। ਜਿਹੜਾ 25 ਸਾਲ ਬਾਅਦ ਇਸ ਧਰਤੀ ਤੇ ਅਵਤਰਿਤ ਹੁੰਦਾ ਹੈ ਉਹਨੂੰ ਗੁਰਬਾਣੀ ਬਾਪ ਕਹਿ ਰਹੀ ਹੈ, ਪਿਉ ਦਾਦੇ ਜੇ ਵੇਖਾ ਪੋਤਾ ਪ੍ਰਵਾਨ। ਉੱਥੇ ਭਾਵੇਂ ਉਮਰ ਕਰਕੇ ਗੁਰੂ ਅਮਰਦਾਸ 25 ਸਾਲ ਵੱਡੇ ਨੇ, ਪਰ ਉਹਨਾਂ ਨੂੰ ਪੁੱਤ ਤਾਂ ਹੀ ਕਿਹਾ ਗਿਆ ਆਪਣੀ ਛੋਟੀ ਉਮਰ ਹੋਣ ਕਰਕੇ ਵੀ। ਗੁਰੂ ਅੰਗਦ ਸਾਹਿਬ ਜਿਸ ਦਿਨ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਸ ਦਿਨ ਤੋਂ ਉਹਨਾਂ ਦੀ ਉਮਰ ਗਿਣੀ ਗਈ। ਮੇਰੀ ਬੇਨਤੀ ਹੈ ਜੀ, ਇੱਥੇ ਜਿਹੜਾ ਸ਼ਬਦ ਹੈ, ਹਮ ਧਨਵੰਤ ਭਾਗਟ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਬਾਪ ਤੇ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ ਹੈ ਤਾਂ ਮੇਰਾ ਮਨ ਭਇਆ ਨਿਧਾਨਾ, ਮੇਰਾ ਮਨ ਬਾਗੋ ਬਾਗ ਹੋ ਗਿਆ, ਪ੍ਰਸੰਨ ਹੋ ਗਿਆ। ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਪਰ ਇਸ ਖਜ਼ਾਨੇ ਦਾ ਰਤਨਾ ਲਾਲਾਂ ਨਾਲ ਕੀਮਤ ਨਹੀਂ ਪਾਈ ਜਾ ਸਕਦੀ। ਭਰੇ ਭੰਡਾਰ ਅਖੂਟ ਅਤੋਲ, ਇਹ ਗੁਰਬਾਣੀ ਦਾ ਖਜ਼ਾਨਾ ਭੰਡਾਰਾ ਭਰਿਆ ਹੈ। ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਜਿਹੜਾ ਇਸ ਗੁਰਬਾਣੀ ਦੇ ਖਜ਼ਾਨੇ ਨੂੰ ਖਰਚੇਗਾ ਖਾਏਗਾ, ਇਹਨੇ ਘਟਣਾ ਨਹੀਂ, ਇਹਨੇ ਦਿਨ ਬ ਦਿਨ ਵਧਣਾ ਹੀ ਹੈ। ਇਹੀ ਖਜ਼ਾਨਾ ਕਦੀ ਭਾਰਤ ਦੀ ਧਰਤੀ ਤੱਕ ਸੀਮਤ ਸੀ, ਇਹੀ ਖਜ਼ਾਨਾ ਕਦੀ ਉਸ ਪੂਰਬ ਦੇ ਖਿੱਤੇ ਤੱਕ ਸੀਮਤ ਸੀ, ਤੇ ਇਹੀ ਖਜ਼ਾਨਾ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਪਹੁੰਚਿਆ ਉੱਥੇ ਖਜ਼ਾਨਾ ਗਿਆ ਹੈ ਤੇ ਸਾਰੇ ਇਸ ਖਜ਼ਾਨੇ ਨੂੰ ਤੁਸੀਂ ਇੱਥੇ ਵੀ ਖਾਂਦੇ ਤੇ ਖਰਚਦੇ ਪਏ ਹੋ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ ਇਹ ਖਜ਼ਾਨਾ ਹੈ। ਦੂਸਰਾ ਬਚਨ ਉਹਨਾਂ ਦਾ ਅਸੀਂ ਇੱਕ ਹੋਰ ਪੜ੍ਹਨੇ ਆ ਕਿ ਤਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧੰਨਵਾਦ। ਇਹ ਖਜ਼ਾਨਾ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਭਗਤਾਂ ਦੇ ਅੰਮ੍ਰਿਤ ਬੋਲ ਵੀ ਸੰਗ੍ਰਹਿ ਕੀਤੇ। ਥੋੜੀ ਜੀ ਮੈਂ ਬੇਨਤੀ ਆਪ ਜੀ ਨੂੰ ਕਰ ਦੇਣਾ। ਦੋ ਪੱਖ ਨੇ, ਇੱਕ ਪੱਖ ਹੈ ਜਦੋਂ ਗੁਰੂ ਅਰਜੁਨ ਸਾਹਿਬ ਮਹਾਰਾਜ ਸਵਰੂਪ ਲਿਖਾ ਰਹੇ ਆ, ਗਿਆਨੀ ਗਿਆਨ ਸਿੰਘ ਜੀ, ਮਹਿਮਾ ਪ੍ਰਕਾਸ਼, ਕਵੀ ਸੰਤੋਖ ਸਿੰਘ ਜੀ, ਉਦੋਂ ਸ਼ਬਦ ਕਹਿੰਦੇ ਨੇ ਭਗਤਾਂ ਰਾਹੀਂ ਗੁਰੂ ਅਰਜੁਨ ਦੇਵ ਜੀ ਨੇ ਉਚਾਰਨ ਕਰਾਏ, ਗੁਰੂ ਸਮਰੱਥ ਹੈ। ਦੂਸਰੀ ਬੇਨਤੀ, ਕੁਛ ਵਿਦਵਾਨਾਂ ਦਾ ਮਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਪ ਪੋਥੀ ਸੀ, ਉਹ ਆਪ ਬਾਣੀ ਉਹਨਾਂ ਨੇ ਸੰਗ੍ਰਹਿ ਕੀਤੀ। ਭਾਈ ਮਨਸੁਖ ਵੀ ਲਿਖਾਰੀ ਨੇ ਸਤਿਗੁਰੂ ਦੇ, ਉਸ ਬਾਣੀ ਨੂੰ ਇਕੱਤਰ ਕੀਤਾ ਤੇ ਹੈਰਾਨਗੀ ਦੀ ਗੱਲ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਅੱਜ ਮੌਜੂਦ ਹੈ, ਉਹਨਾਂ ਭਗਤਾਂ ਦੇ ਸਥਾਨਾਂ ਤੇ ਜਾ ਕੇ ਦੇਖੋ, ਕਈ ਭਗਤਾਂ ਦੇ ਸਥਾਨ ਤੇ ਉਹ ਰਚਨਾ ਮਿਲਦੀ ਹੀ ਨਹੀਂ। ਇੱਕ ਬਾਬਾ ਫਰੀਦ ਸਾਹਿਬ ਬਾਰੇ ਕਿਤਾਬ ਹੈ, ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੀ ਲਿਖੀ, ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਨੇ। ਕਿਤਾਬ ਦਾ ਨਾਮ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਪਹਾਲ। ਉਹ ਸਾਰੀ ਦੀ ਸਾਰੀ ਕਿਤਾਬ ਬਾਬੇ ਫਰੀਦ ਦੇ ਜੀਵਨ ਤੇ ਉਹਨਾਂ ਦੀ ਬਾਣੀ ਬਾਰੇ ਲਿਖੀ। ਉਸ ਵਿੱਚ ਉਹ ਕਹਿੰਦੇ ਨੇ ਮੈਂ ਬਾਬਾ ਫਰੀਦ ਸਾਹਿਬ ਦੇ ਸਥਾਨ ਤੇ ਗਿਆ, ਪਰ ਮੈਨੂੰ ਉਹ ਰਚਨਾ ਨਹੀਂ ਮਿਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਭਗਤਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਸਮਿਲਿਤ ਕੀਤੇ ਗਏ। ਇੱਥੇ ਇੱਕ ਬੇਨਤੀ ਕਰਾਂਗਾ, ਇਸ ਗੱਲ ਨੂੰ ਬੜੇ ਤਰੀਕੇ ਨਾਲ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ ਤੇ। ਦੇਖੋ, ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਕਈ ਧਰਮ ਸਥਾਨ ਐਸੇ ਨੇ ਜਿਹਦੇ ਵਿੱਚ ਸ਼ੂਦਰ ਪ੍ਰਵੇਸ਼ ਨਹੀਂ ਕਰ ਸਕਦਾ, ਮੰਦਿਰ ਚ ਨਹੀਂ ਜਾ ਸਕਦਾ, ਕਈ ਥਾਵਾਂ ਐਸੀਆਂ ਨੇ ਖੂਹ ਤੋਂ ਪਾਣੀ ਨਹੀਂ ਭਰ ਸਕਦਾ। ਸ਼ੂਦਰ ਜਿਉਂਦਾ ਸਾੜਿਆ ਜਾਂਦਾ ਅਜੇ ਵੀ ਉਡੀਸਾ ਵਾਲੇ ਪਾਸੇ, ਬਿਹਾਰ ਵੱਲ ਦਲਿਤ ਸ਼ਬਦ ਚਲੋ ਵਰਦੇ, ਪਰ ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਉਸ ਧਰਤੀ ਤੇ ਕ੍ਰਾਂਤੀ ਇਹ ਲਿਆਂਦੀ ਕਿ ਪਰਮਾਤਮਾ ਨੂੰ ਜਪਣ ਦਾ ਅਧਿਕਾਰ ਕਿਸੇ ਇੱਕ ਵਰ ਨੂੰ ਨਹੀਂ, ਹਰ ਬੰਦੇ ਨੂੰ ਜਮਾਂਦਰੂ ਖਾ ਕੇ ਉਹ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ। ਇਸ ਬੇਨਤੀ ਨੂੰ ਥੋੜਾ ਜਿਹਾ ਫਿਰ ਧਿਆਨ ਨਾਲ ਸੁਣਿਓ ਜੀ, ਕਿਉਂਕਿ ਵਰਨ ਵੰਡ ਮੁਤਾਬਕ ਸ਼ੂਦਰ ਨੂੰ ਕੋਈ ਹੱਕ ਨਹੀਂ ਭਗਤੀ ਕਰਨ ਦਾ, ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਗ੍ਰੰਥਾਂ ਦਾ ਪਠਨ ਪਾਠਨ ਕਰ ਸਕੇ। ਪਰ ਗੁਰੂ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਸਾਡੇ ਤੇ, ਉਹਨਾਂ ਨੇ ਇਸ ਗੱਲ ਨੂੰ ਡੰਕੇ ਦੀ ਚੋਟ ਨਾਲ ਕਿਹਾ ਕਿ ਭਾਵੇਂ ਕੋਈ ਚਮਾਰ ਹੈ, ਭਾਵੇਂ ਕੋਈ ਸੁਨਿਆਰ ਹੈ, ਭਾਵੇਂ ਕੋਈ ਕੁਮਾਰ ਹੈ, ਭਾਵੇਂ ਕੋਈ ਛਿੰਬਾ ਹੈ, ਹਰ ਬੰਦੇ ਨੂੰ ਖਾਕ ਕੇ ਪਰਮਾਤਮਾ ਦੀ ਬੰਦਗੀ ਕਰਨ ਦਾ, ਤੇ ਜਿਹੜਾ ਬੰਦਗੀ ਕਰੇਗਾ ਇੱਕ ਦਿਨ ਉਹਦੇ ਤੱਕ ਜ਼ਰੂਰ ਪਹੁੰਚੇਗਾ। ਥੋੜਾ ਜਿਹਾ ਮੈਂ ਬੇਨਤੀ ਕਰਾਂ, ਕੱਲ ਵੀ ਇਹ ਸ਼ਬਦ ਕਿਹਾ ਸੀ, ਪਹਿਲੀ ਅਰਜ਼ ਹੈ ਭਗਤ ਕੌਣ ਹੈ। ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਸਾਹਿਬ ਦਾ ਇੱਕ ਸ਼ਬਦ ਹੈ, ਉਸ ਵਿੱਚ ਇੱਕ ਤੁਕ ਹੈ, ਉਹਨਾਂ ਨੇ ਬੜਾ ਪਿਆਰਾ ਬਚਨ ਕਿਹਾ। ਦੇਖੋ, ਰੂਹਾਨੀਅਤ ਵਿਰਾਸਤ ਨਹੀਂ ਹੁੰਦੀ, ਇਸ ਗੱਲ ਨੂੰ ਖੁੱਲ ਦੁਲੀ ਨਾਲ ਸੁਣਿਓ, ਰੂਹਾਨੀਅਤ ਬਖਸ਼ਿਸ਼ ਹੁੰਦੀ ਹੈ। ਮੈਂ ਲਫ਼ਜ਼ ਫਿਰ ਦੁਹਰਾਉਣ ਲੱਗਾ, ਵਿਰਾਸਤ ਨਹੀਂ। ਜੇ ਪਿਓ ਇਬਾਦਤ ਕਰਕੇ ਬ੍ਰਹਮ ਗਿਆਨੀ, ਜ਼ਰੂਰੀ ਨਹੀਂ ਕਿ ਪੁੱਤਰ ਬ੍ਰਹਮ ਗਿਆਨੀ ਹੋਵੇ। ਰੂਹਾਨੀਅਤ ਤਾਂ ਬਖਸ਼ਿਸ਼ ਹੈ, ਹਾਂ ਵਿਰਾਸਤ ਦ੍ਰਿਸ਼ਟਮਾਨ ਚੀਜ਼ ਹੋ ਸਕਦੀ ਹੈ। ਆਪ ਜੀ ਦਾ ਘਰ ਆਪ ਜੀ ਦੇ ਪੁੱਤਰ ਦਾ ਹੋ ਸਕਦਾ ਹੈ, ਆਪ ਜੀ ਦੇ ਪੈਸੇ ਦੌਲਤ ਪੁੱਤਰ ਦੀ ਹੋ ਸਕਦੀ, ਬੇਟੀ ਦੀ ਹੋ ਸਕਦੀ ਹੈ, ਪਰ ਜੇ ਕਹੋ ਵੀ ਭਗਤੀ ਹੀ ਵਿਰਾਸਤ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਜੀ ਕਹਿੰਦੇ ਆ ਕਿ ਭਗਤੀ ਕਿਸੇ ਦੇ ਬਾਪ ਦੀ ਰਜਿਸਟਰਡ ਕਰਾਈ ਹੋਈ ਨਹੀਂ, ਇਹ ਤਾਂ ਭਾਵਨਾ ਦੀ ਹੈ, ਜਿਸ ਅੰਦਰ ਭਾਵਨਾ ਪੈਦਾ ਹੋ ਜਾਏਗੀ ਰੱਬ ਉਸੇ ਦਾ ਹੀ ਹੈ। ਬੇਨਤੀ ਇਸ ਤੋਂ ਕਹਿੰਦੀ, ਆਪਣ ਬਾਪੈ ਨਾਹੀਂ ਕਿਸੇ ਕੋ। ਭਗਤ ਰਵਿਦਾਸ ਸਾਹਿਬ ਜੀ, ਬਾਪੈ ਦਾ ਲਫ਼ਜ਼ੀ ਅਰਥ ਬਾਪ ਪਿਤਾ, ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ। ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਖਰ ਰਾਜਾ, ਸੱਚ ਇਹ ਕੇਵਲ ਭਾਵਨਾ ਦਾ, ਸ਼ਰਧਾ ਦਾ, ਆਸਤਾ ਦਾ ਹੈ। ਜੇ ਕਹੋ ਵੀ ਮੇਰੇ ਬਾਪ ਦਾ ਖਰੀਦਿਆ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਸ ਅੰਦਰ ਭਾਵਨਾ ਪੈਦਾ ਹੋਵੇਗੀ ਪਰਮਾਤਮਾ ਉਸੇ ਦਾ ਹੀ ਹੈ। ਥੋੜਾ ਜਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਭਗਤਾਂ ਦੇ ਸੰਬੰਧ ਵਿੱਚ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਲਫ਼ਜ਼ ਤਿੰਨ ਸਰੂਪਾਂ ਚ ਪੜ੍ਹਨੇ ਹਾਂ, ਭੱਬਾ ਗੱਗਾ ਤੱਤੇ ਨੂੰ ਔਂਕੜ, ਭੱਬਾ ਗੱਗਾ ਤੱਤਾ ਮੁਕਤਾ, ਭੱਬਾ ਗੱਗਾ ਤੱਤੇ ਨੂੰ ਸਿਆਰੀ। ਇਸ ਤਿੰਨ ਰੂਪਾਂ ਚ ਪੜ੍ਹਨੇ ਆ। ਉਂਜ ਵੈਸੇ ਭਗਤ ਕਹਿੰਦੇ ਕਿਹਨੂੰ ਆ? ਅਸਲ ਚ ਸੂਝਵਾਨ ਕਹਿੰਦੇ ਨੇ ਭਗਤ ਲਫ਼ਜ਼ ਭਜ ਧਾਤੂ ਤੋਂ ਪੈਦਾ ਹੋਇਆ ਹੈ। ਇਸ ਦਾ ਅਰਥ ਹੈ ਸੇਵਣਾ, ਯਾਦ ਕਰਨਾ, ਭਜਣਾ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਭਗਤ ਜਿਹੜਾ ਹੈ ਉਸ ਦੀ ਵਿਆਖਿਆ, ਉਹਦੀ ਡੈਫੀਨੇਸ਼ਨ, ਉਹਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਦਿੱਤੀ ਹੈ। ਮੈਂ ਕੱਲ ਕਿਹਾ ਸੀ ਹਾਲਾਂ ਉਹਨਾਂ ਦੀ ਰਚਨਾ ਉੱਤੇ ਕਦੀ ਭਗਤ ਨਹੀਂ ਆਇਆ। ਬਾਬਾ ਫਰੀਦ ਸਾਹਿਬ ਉਹਨਾਂ ਦੇ ਦੋ ਸ਼ਬਦ ਆਸਾ ਰਾਗ ਵਿੱਚ ਨੇ, ਦੋ ਸ਼ਬਦ ਸੂਈ ਰਾਗ ਵਿੱਚ ਨੇ, ਉਹਨਾਂ ਦੇ ਸ਼ਲੋਕ ਨੇ। ਤਿੰਨਾਂ ਸਰਲੇਖਾਂ ਦੇ ਉੱਤੇ ਸ਼ੇਖ ਫਰੀਦ ਆਇਆ, ਭਗਤ ਫਰੀਦ ਨਹੀਂ ਆਇਆ। ਪਰ ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਜਿਹੜੀ ਨਿਰਧਾਰਿਤ ਕੀਤੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਨੇ ਕੀਤੀ। ਉਸ ਵਿੱਚ ਉਹਨਾਂ ਨੇ ਤਿੰਨ ਬਚਨ ਕਹੇ ਆ। ਕਹਿੰਦੇ ਨੇ ਪਰਮਾਤਮਾ ਦਾ ਭਗਤ ਹੋਵੇ ਜਿਸ ਕੋਲ ਮਤ ਹੈ ਪਰ ਮਤ ਹੋਣ ਦੇ ਬਾਵਜੂਦ ਵੀ ਇਆਣਾ ਬਣ ਕੇ ਰਹਿੰਦਾ ਹੈ, ਤਾਕਤ ਹੈ ਪਰ ਨਿਤਾਣਾ ਬਣ ਕੇ ਰਹਿੰਦਾ ਹੈ, ਸੱਚ ਇਹ ਵੇ ਕਿ ਜਿਸ ਕੋਲ ਵੰਡਣ ਲਈ ਬਿਲਕੁਲ ਥੋੜਾ ਹੈ ਪਰਮਾਤਮਾ ਦਾ ਭਗਤ ਥੋੜੇ ਤੋਂ ਥੋੜਾ ਵੀ ਵੰਡ ਕੇ ਖਾਂਦਾ ਹੈ। ਬਾਬਾ ਫਰੀਦ ਸਾਹਿਬ ਨੇ ਸਭ ਤੋਂ ਪਹਿਲਾਂ ਭਗਤ ਦੀ ਜਿਹੜੀ ਪਰਿਭਾਸ਼ਾ ਦਿੱਤੀ ਉਸ ਵਿੱਚ ਉਹਨਾਂ ਦੇ ਤਿੰਨ ਬਚਨ ਨੇ, ਮਤ ਖੋਂਦੀ ਹੋਏ ਇਆਣਾ, ਤਾਣ ਖੋਂਦਾ ਹੋਏ ਨਿਤਾਣਾ। ਮਤ ਹੈ ਪਰ ਇਆਣਾ ਬਣ ਕੇ ਰਹਿੰਦਾ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਅੰਦਰੋਂ ਸਿਆਣਾ ਬਾਹਰ ਭੋਲਾ। ਮਤ ਬਹੁਤ ਹੈ, ਮਤ ਖੋਂਦੀ ਹੋਏ ਇਆਣਾ, ਤਾਣ ਖੋਂਦਾ ਹੋਏ ਨਿਤਾਣਾ। ਤਾਕਤ ਹੈ ਪਰ ਹੰਕਾਰ ਨਹੀਂ ਤਾਕਤ ਦਾ, ਅਣ ਖੋਂਦਾ ਆਪ ਵੰਡਾਏ, ਅਣ ਖੋਂਦਾ ਬਿਲਕੁਲ ਥੋੜਾ ਜਿਹਾ ਉਹਨੂੰ ਵੀ ਵੰਡ ਦਿੰਦਾ। ਤੇ ਮਹਾਰਾਜ ਕਹਿ ਰਿਹਾ ਕੋਈ ਐਸਾ ਭਗਤ ਸਦਾ ਹੈ ਜਿਹਦੇ ਵਿੱਚ ਤਿੰਨ ਗੁਣ ਨੇ ਉਹਨੂੰ ਪਰਮਾਤਮਾ ਦਾ ਭਗਤ ਕਹਿੰਦੇ ਆ। ਫਿਰ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਸੁੰਦਰ ਜੀ ਨੇ ਰਾਮਕਲੀ ਸੱਦ ਵਿੱਚ ਇੱਕ ਤੁਕ ਵਿੱਚ ਭਗਤ, ਮਹਾਂਪੁਰਖ ਤੇ ਸਤਿਗੁਰੂ ਬਾਰੇ ਸ਼ਬਦ ਕਿਹਾ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ, ਇੱਕ ਤੁਕ ਚ ਲਿਖ ਦਿੱਤਾ। ਉਹੀ ਭਗਤ ਹੈ, ਉਹੀ ਸਤਿਗੁਰੂ ਹੈ, ਪੁਰਖ ਦਾ ਅਰਥ ਹੈ ਉਹੀ ਮਹਾਂਪੁਰਖ ਹੈ ਜਿਹਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਮੈਂ ਫਿਰ ਬੇਨਤੀ ਕਰਾਂਗਾ, ਤਿੰਨ ਅੱਖਰਾਂ ਦਾ ਸੰਯੁਕਤ ਸ਼ਬਦ ਹੈ ਭਗਤ, ਪਰ ਇਹਦੇ ਅੱਖਰਗਤ ਅਰਥ ਵੀ ਵਿਦਵਾਨਾਂ ਨੇ ਕੀਤੇ ਨੇ। ਪਿਛਲੇ ਦਿਨੀ ਕੱਲ ਕਿਹਾ ਸੀ ਕਿ ਹਰ ਸ਼ਬਦ ਜਿਹੜਾ ਉਹ ਅੱਖਰਾਂ ਦਾ ਜੋੜ ਹੈ ਤੇ ਹਰ ਅੱਖਰ ਵੀ ਆਪਣੇ ਵਿੱਚ ਬੜੇ ਵੱਡੇ ਅਰਥ ਸਮੋ ਕੇ ਬੈਠਾ ਹੈ। ਭਗਤ ਤਿੰਨ ਅੱਖਰ ਨੇ, ਭੱਬਾ, ਗੱਗਾ ਤੇ ਤੱਤਾ। ਕਈ ਸੱਜਣ ਨੂੰ ਸਿੰਧੀ ਵਿੱਚੋਂ ਸ਼ਬਦ ਕਹਿੰਦੇ ਆ ਭਗਤ ਕੱਕੇ ਨਾਲ, ਪਰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਸ਼ਬਦ ਆਇਆ ਭਗਤ, ਭੱਬਾ, ਗੱਗਾ ਤੇ ਤੱਤਾ। ਉਹ ਭੱਬੇ ਤੋਂ ਗੁਣ ਲੈਂਦੇ ਆ ਜਿਸ ਕੋਲ ਭਗਤੀ ਹੈ, ਭਾਵਨਾ ਹੈ ਤੇ ਭਾਣਾ ਮੰਨਣ ਵਾਲਾ ਹੈ। ਜਿਸ ਕੋਲ ਭਗਤੀ ਉਹ ਹੀ ਭਗਤ ਹੈ। ਦੂਸਰਾ ਸ਼ਬਦ ਕਿ ਉਸ ਦੀ ਆਸਥਾ, ਉਹਦੀ ਭਾਵਨਾ ਹੈ, ਉਹ ਭਾਣਾ ਮੰਨਣ ਵਾਲਾ ਹੈ। ਭਗਤੀ, ਭਾਵਨਾ ਤੇ ਭਾਣਾ ਮੰਨਣ ਵਾਲਾ, ਉਹਦੇ ਲਈ ਸ਼ਬਦ ਭਗਤ ਵਰਤਦੇ ਆ। ਦੂਸਰਾ ਬਚਨ ਗੱਗਾ ਅੱਖਰ, ਉਹ ਭਗਤ ਜਿਹਦੇ ਭਗਤੀ ਵਿੱਚੋਂ ਗਿਆਨ ਉਪਜਿਆ ਹੈ। ਕੱਲਾ ਉਹ ਭਗਤੀ ਨਹੀਂ ਕਰ ਰਿਹਾ, ਉਹ ਗਿਆਨੀ ਹੈ, ਭਗਤੀ ਵਿੱਚੋਂ ਗਿਆਨ ਨਿਕਲਿਆ ਹੈ। ਤੇ ਤੀਸਰਾ ਸ਼ਬਦ ਅੱਖਰ ਤੱਤਾ, ਕੇਵਲ ਭਗਤੀ ਹੀ ਨਹੀਂ, ਕੇਵਲ ਗਿਆਨੀ ਹੀ ਨਹੀਂ, ਸੱਚ ਇਹ ਵੇ ਕਿ ਭਗਤ ਤੇ ਗਿਆਨ ਹੋਣ ਦੇ ਨਾਲ ਨਾਲ ਉਹ ਬਹੁਤ ਵੱਡਾ ਤਿਆਗੀ, ਉਹ ਵਾਸ਼ਨਾ ਤੋਂ ਵੀ ਮੁਕਤ ਹੋ ਚੁੱਕਾ ਹੈ, ਉਸ ਨੂੰ ਭਗਤ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਅਸੀਂ 15 ਮਹਾਂਪੁਰਖਾਂ ਭਗਤਾਂ ਦੇ ਬਚਨ ਪੜ੍ਹਨੇ ਹਾਂ। ਮੈਂ ਅਰਜ਼ ਆਪ ਜੀ ਨੂੰ ਕਰਨੀ ਚਾਹੁੰਦਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਇਸ ਦਾ ਜ਼ਿਕਰ ਵਿਦਵਾਨ ਪੁਰਸ਼ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ ਦੇ ਅਰਥ ਖੁਦ ਗੁਰੂ ਜੋਤ ਕਰਦੀ ਹੈ। ਇਹਦਾ ਮਤਲਬ ਜੇ ਮਹੱਲਾ ਪਹਿਲਾ ਭਗਤ ਦੇ ਅਰਥ ਕਰ ਰਿਹਾ ਤੇ ਉਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਕੋਲ ਹੈ। ਜੇ ਮਹੱਲਾ ਤੀਜਾ ਗੁਰੂ ਅਮਰਦਾਸ ਅਰਥ ਕਰ ਰਿਹਾ, ਸਤਿਗੁਰੂ ਅਰਥ ਕਰ ਰਿਹਾ, ਤੇ ਉਹ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਹੈ। ਉਂਝ ਭਾਈ ਗੁਰਦਾਸ ਸਾਹਿਬ ਨੇ ਇੱਕ ਜ਼ਿਕਰ ਵੀ ਕੀਤਾ ਦੋ ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਬਾਰੇ। ਇੱਕ ਤਾਂ ਉਹਨਾਂ ਦਾ ਬਚਨ ਹੈ, ਆਸਾ ਹੱਥ ਕਿਤਾਬ ਕਸ਼, ਕੁਜਾਂ ਵਾਂਗ ਮੁਸੱਲਾ ਧਾਰੀ। ਆਸਾ ਦਾ ਲਫ਼ਜ਼ੀ ਅਰਥ ਜੇ ਡੰਡਾ, ਹੱਥ ਵਿੱਚ ਡੰਡਾ ਹੈ, ਕੱਛ ਵਿੱਚ ਉਹਨਾਂ ਸ਼ਬਦ ਕਿਤਾਬ ਵਰਤਿਆ ਹੈ। ਵਿਦਵਾਨ ਪੁਰਸ਼ ਉਸ ਕਿਤਾਬ ਦੇ ਅਰਥ ਪੋਥੀ ਕਰਦੇ ਕਿ ਉਹ ਗੁਰਬਾਣੀ ਦੇ ਸ਼ਬਦਾਂ ਦਾ ਸੰਗ੍ਰਹਿ ਹੈ। ਦੂਸਰਾ ਸ਼ਬਦ ਭਾਈ ਸਾਹਿਬ ਨੇ ਵਰਤਿਆ ਹੈ ਕਿ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ। ਇੱਥੇ ਵੀ ਲਫ਼ਜ਼ ਕਿਤਾਬ ਆਇਆ ਹੈ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਮੰਜੀ ਸਾਹਿਬ ਵੀ, ਹੁਣ ਉਹ ਕਾਜ਼ੀ ਮੁੱਲਾਂ ਨੇ, ਪੰਡਿਤ ਦਾ ਵੀ ਜ਼ਿਕਰ ਹੀ ਨਹੀਂ। ਕਾਜ਼ੀ ਤੇ ਮੁੱਲਾਂ ਪੁੱਛ ਰਿਹਾ, ਪੰਡਿਤ ਨਹੀਂ ਪੁੱਛ ਰਿਹਾ। ਤੇ ਇਹ ਪੌੜੀ ਜਿਹੜੀ ਹੈ ਅਰਬ ਦੀ ਉਸ ਧਰਤੀ ਤੇ ਮਹਾਰਾਜ ਜਿੱਥੇ ਮੱਕੇ ਜਾਂਦੇ ਆ, ਬਗਦਾਦ ਜਾਂਦੇ ਆ, ਉੱਥੇ ਉਹ ਸ਼ਬਦ ਕਹਿ ਰਹੇ ਨੇ ਪੁੱਛਣ ਗੱਲ ਇਮਾਨ ਦੀ, ਤੇ ਹਾਜੀ ਪੁੱਛ ਰਹੇ ਆ। ਹਾਜੀਆਂ ਵਿੱਚ ਹਿੰਦੂ ਕਿੰਨੇ ਕੁ ਹੋਣਗੇ, ਪੰਡਿਤ ਨਹੀਂ। ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਕ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ, ਦੋਨੋਂ ਰੋਈ। ਮੇਰੀ ਬੇਨਤੀ ਹੈ, ਹੁਣ ਉਹ ਕਿਤਾਬ ਚੋ ਕਾਜ਼ੀ ਮੁੱਲਾਂ ਪੁੱਛ ਰਹੇ ਆ। ਠੀਕ ਹੈ, ਟੀਕਾਕਾਰ ਅਰਥ ਕਰਦੇ ਆ ਮੁਬਾਰਕ ਸਭ ਨੂੰ ਵੀ ਉਹ ਕਿਤਾਬ ਫੁੱਲ ਕੇ ਪੁੱਛ ਰਿਹਾ। ਕਈਆਂ ਨੇ ਕਿਹਾ ਕੁਰਾਨ ਚੋ ਪੁੱਛ ਰਹੇ ਆ, ਤੇ ਮੈਂ ਇੱਕ ਬੇਨਤੀ ਕਰਾਂਗਾ, ਕੁਰਾਨ ਵਿੱਚ ਤੇ ਹਿੰਦੂ ਦਾ ਜ਼ਿਕਰ ਹੀ ਕੋਈ ਨਹੀਂ। ਤੇ ਕੀ ਜਿਹੜਾ ਕਾਜ਼ੀ ਉਹਨੂੰ ਕੁਰਾਨ ਬਾਰੇ ਪਤਾ ਨਹੀਂ ਕਿ ਮੁੱਲਾਂ ਕੁਰਾਨ ਦਾ ਹਾਫਿਜ਼ ਨੇ, ਉਹਨੂੰ ਕੁਰਾਨ ਹਿਫਜ਼ ਨੇ? ਕਿਉਂਕਿ ਮੁਸਲਮਾਨਾਂ ਦੇ ਤੇ ਬੱਚਿਆਂ ਨੂੰ ਵੀ ਜ਼ੁਬਾਨੀ ਕੁਰਾਨ ਚੇਤੇ। ਬਾਬੇ ਫਰੀਦ ਨੂੰ 8 ਸਾਲ ਦੀ ਉਮਰ ਚ ਜ਼ੁਬਾਨੀ ਕੁਰਾਨ ਕਰ ਲਈ ਸੀ, ਇਹਨਾਂ ਕੁਰਾਨ ਚੇਤੇ ਹੋਏ ਸੀ। ਜਦੋਂ ਸ਼ਬਦ ਕਹਿ ਰਹੇ ਨੇ ਕਿ ਕਾਜ਼ੀ ਮੁੱਲਾਂ ਪੁੱਛਦੇ ਨੇ ਹਿੰਦੂ ਵੱਡਾ ਕਿ ਮੁਸਲਮਨੋਈ, ਜੇ ਕੁਰਾਨ ਦੀ ਗੱਲ ਕਰਨਗੇ ਉਹ ਖੁਦ ਹਾਫਿਜ਼ ਨੇ, ਕੁਰਾਨ ਦੇ ਜਾਣਕਾਰ ਨੇ ਉਹ ਕਾਜ਼ੀ ਮੁੱਲਾਂ, ਉਹ ਗੁਰੂ ਸਾਹਿਬ ਨੂੰ ਕਿਵੇਂ ਪੁੱਛਣਗੇ ਵੀ ਸਾਨੂੰ ਦੱਸੋ ਸਾਡੀ ਕੁਰਾਨ ਚ ਹਿੰਦੂ ਵੱਡਾ ਕਿ ਮੁਸਲਮਨੋਈ? ਉੱਥੇ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੋਲ ਉਹ ਗ੍ਰੰਥ, ਉਹ ਪੋਥੀ ਹੈ। ਉਹ ਕਹਿੰਦੇ ਬਾਬਾ ਸਾਨੂੰ ਆਪਣੇ ਗਿਆਨ ਵਿੱਚੋਂ ਬੋਲ ਕੇ ਦੱਸ, ਮੁਸਲਮਾਨ ਵੱਡਾ ਹੈ ਕਿ ਹਿੰਦੂ ਵੱਡਾ ਹੈ? ਇਹ ਗੱਲ ਯਾਦ ਰੱਖਿਓ, ਜਦੋਂ ਕੋਈ ਸੱਚ ਵੀ ਸੱਚ ਦਾ ਰਸਤਾ ਦੇਣ ਤੁਰਦਾ, ਅਕਸਰ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਬੰਦਾ ਮੰਨ ਜਾਂਦਾ ਵੀ ਇਹਦੇ ਪੱਲੇ ਬਹੁਤ ਕੁਛ ਹੈ, ਪਰ ਅੰਦਰੂਨੀ ਤੌਰ ਤੇ ਕਹਿੰਦਾ ਚੰਗਾ ਹੋਵੇ ਜੀ ਕਿਤੇ ਸਾਡੇ ਨਾਲ ਲੜ ਜਾਏ, ਉਹਦੇ ਪਿੱਛੇ ਲੱਗਣ ਨੂੰ ਤਿਆਰ ਨਹੀਂ ਹੁੰਦਾ। ਮੈਂ ਬੇਨਤੀ ਕਰਾਂ ਜਿਵੇਂ ਭਾਈ ਸਾਹਿਬ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਨੇ, ਕਿ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀ ਗੋਸ਼ਟ ਵੀ ਖਿੰਨ ਵਿੱਚੋਂ ਨਿਕਲਿਆ। ਹਰ ਬੰਦੇ ਦਾ ਜ਼ੋਰ ਹੈ ਮੇਰੀ ਜਥੇਬੰਦੀ ਚ, ਮੇਰੀ ਸੰਪਰਦਾ ਚ, ਮੇਰੇ ਧੜੇ ਚ ਸ਼ਾਮਿਲ ਹੋ ਜਾਏ। ਇਹ ਉੱਚੇ ਪੱਧਰ ਤੇ ਦੇਖੋ, ਧਰਮ ਸਾਰੇ ਸੋਚ ਰਹੇ ਫਲਾਣੇ ਬੰਦੇ ਸਾਡੇ ਚ ਮਿਲ ਜਾਣ। ਗੁਰੂ ਸਾਹਿਬ ਜੀ ਦੇ ਵੀ ਇਹ ਜ਼ੋਰ ਲਾਇਆ ਗਿਆ। ਜਦੋਂ ਮਹਾਰਾਜ ਸੁਮੇਰ ਤੇ ਗਿਆ, ਉਦੋਂ ਪਤਾ ਲੱਗ ਗਿਆ ਵੀ ਇਸ ਕੋਲ ਤਾਕਤ ਤਰਕ, ਇਹਦੇ ਕੋਲ ਰੂਹਾਨੀਅਤ ਦਾ ਭੰਡਾਰਾ ਹੈ। ਪਰ ਦੁੱਖ ਇਸ ਚੀਜ਼ ਦਾ, ਉਹ ਸਿੱਧ ਫਿਰ ਵੀ ਇਸ ਆਸ ਤੇ ਨੇ ਕਿਤੇ ਸਾਡੇ ਮਤ ਵਿੱਚ ਆ ਕੇ ਸਾਡੀ ਗੱਲ ਕਰਨ ਲੱਗ ਪਏ। ਭਾਈ ਸਾਹਿਬ ਨੇ ਲਿਖਿਆ, ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਖਮਰੇ ਪੰਥ ਕਰੇ ਉਜਿਆਲਾ। ਉਹ ਇਹ ਨਹੀਂ ਕਹਿ ਰਹੇ ਵੀ ਅਸੀਂ ਇਹਦੇ ਪੰਥ ਚ ਸ਼ਾਮਿਲ ਹੋਈਏ, ਉਹ ਫਿਰ ਵੀ ਜ਼ੋਰ ਲਾ ਰਹੇ ਵੀ ਸਾਡੇ ਪੰਥ ਚ ਨਾਥ ਨਾਨਕ ਬਣ ਜਾਣ, ਸਿੱਧ ਨਾਨਕ ਜੀ ਬਣ ਜਾਣ, ਪਰ ਸਾਨੂੰ ਸਿੱਖ ਨਾ ਬਣਨਾ ਪਏ। ਵੇਖੋ ਬੰਦੇ ਦੇ ਜਿਹੜੀ ਧਨ ਦੀ ਹੋਮੇ ਕੋਈ ਨੀ ਜੋ ਇੰਨੀ, ਗੁਰਮੁਖੋ ਮਰ ਜਾਂਦੀ ਛੇਤੀ, ਰੂਪ ਦੀ ਹੋਮੇ ਬਿਣਸ ਜਾਂਦੀ ਹੈ, ਆ ਪਦਵੀ ਦੀ ਹੋਮੇ ਬਿਣਸ ਜਾਂਦੀ ਹੈ। ਜਿਸ ਬੰਦੇ ਅੰਦਰ ਗਿਆਨ ਦੀ ਹੋਮੇ ਆ ਜਾਏ ਨਾ, ਉਹਨੂੰ ਬਦਲਣਾ ਬੜਾ ਮੁਸ਼ਕਲ, ਗਿਆਨੀ ਹੰਕਾਰੀ ਹੋ ਜਾਂਦਾ ਹੈ। ਦਾਸ ਨੇ ਇੱਕ ਵਾਰੀ ਕਿਹਾ ਸੀ ਕਿ ਸ਼ਬਦ ਚੱਲਿਆ ਵੀ ਤੁਸੀਂ ਮਹਾਂਪੁਰਖ ਕਹਿੰਦੇ ਹੋ, ਕੱਲ ਵੀ ਚੱਲੀ, ਭਗਤ ਕਹਿੰਦੇ ਹੋ, ਸਿਮਰਨ ਵਾਲੇ ਕਹਿੰਦੇ ਹੋ, ਆ ਸਾਰੀ ਤਾਂ ਗੁਰਬਾਣੀ ਦੀ ਗੱਲ ਕਰਦੇ ਆ ਨਾ, ਇਹ ਨਹੀਂ ਫਿਰ ਮਹਾਂਪੁਰਖ। ਮੈਂ ਇੱਕੋ ਬੇਨਤੀ ਕੀਤੀ ਸੀ, ਚਲੋ ਇੱਥੇ ਤੇ ਪਤਾ ਕਿਸ ਤਰ੍ਹਾਂ ਸਿਸਟਮ ਹੈ ਪਾਣੀ ਦਾ, ਆਪਣੇ ਉੱਥੇ ਪਾਣੀ ਦੀਆਂ ਟੈਂਕੀਆਂ ਵੀ ਨੇ ਤੇ ਪਾਣੀ ਦੇ ਖੂਹ ਵੀ ਨੇ, ਦੋਵੇਂ ਨੇ ਨਾ ਜੀ, ਕੰਮ ਦੋਵੇਂ ਕਰਦੇ ਪਏ ਆ, ਪਰ ਦੋਨਾਂ ਚ ਫਰਕ ਬੜਾ ਹੈ। ਟੈਂਕੀ ਵਿੱਚ ਵੀ ਪਾਣੀ ਹੈ, ਖੂਹ ਵਿੱਚ ਵੀ ਪਾਣੀ ਹੈ। ਟੈਂਕੀ ਦਾ ਪਾਣੀ ਆਪਣਾ ਨਹੀਂ, ਯਾਦ ਰੱਖੋ ਉਹਦਾ ਉਧਾਰਾ ਪਾਣੀ ਹੈ, ਖੂਹ ਦਾ ਉਧਾਰਾ ਨਹੀਂ, ਉਹਦਾ ਆਪਣਾ ਹੈ। ਜਿਹਦੇ ਕੋਲ ਉਧਾਰਾ ਉਹ ਟੈਂਕੀ ਹੰਕਾਰੀ ਉੱਚੀ, ਟੈਂਕੀ ਕਦੀ ਨੀਵੀਂ ਨਹੀਂ ਹੁੰਦੀ। ਕਿੰਨੇ ਕਿੰਨੇ ਤੁਖਲਸ ਲਾਉਂਦਾ ਗਿਆ ਨੀ ਪਿੱਛੇ, ਟੈਂਕੀ ਇੰਨੀ ਉੱਚੀ, ਖੂਹ ਧਰਤੀ ਤੋਂ ਵੀ ਨੀਵਾਂ, ਪਰ ਟੈਂਕੀ ਨੂੰ ਖਤਰਾ ਹੈ ਕਿ ਜੇ ਕਿਤੇ ਨਲ ਟੂਟੀ ਖੁੱਲੀ ਰਹਿ ਗਈ, ਤੁਬਕਾ ਤੁਬਕਾ ਵੀ ਪਾਣੀ ਦਾ ਡਿੱਗਾ ਤੇ ਟੈਂਕ ਖਾਲੀ ਹੋ ਜਾਏਗਾ, ਖੂਹ ਨੂੰ ਕੋਈ ਡਰ ਨਹੀਂ। ਕਹਿੰਦਾ ਜਿੰਨਾ ਸਵੇਰੇ ਕੱਢ ਕੇ ਲਿਜਾਏਗਾ ਦੁਪਹਿਰੇ ਆ ਜੀ ਮੈਂ ਓਨਾ ਤਾਜ਼ਾ ਹੋਰ ਪੈਦਾ ਕਰ ਦਿਆਂ। ਸੱਚ ਇਹ ਭਗਤ ਤਾਂ ਖੂਹ ਦੀ ਤਰ੍ਹਾਂ ਹੈ, ਗਿਆਨੀ ਟੈਂਕੀ ਦੀ ਤਰ੍ਹਾਂ ਹੈ। ਭਗਤ ਉਹ ਧਰਤੀ ਤੋਂ ਨੀਵਾਂ ਹੈ ਤੇ ਜਿਸ ਕੋਲ ਉਧਾਰਾ ਹੈ ਉਹ ਅਸਮਾਨ ਦੇ ਉੱਪਰ ਚੜਿਆ ਹੈ। ਗਿਆਨੀ ਨੂੰ ਹਮੇਸ਼ਾ ਖਤਰਾ ਰਹਿੰਦਾ ਮੇਰੇ ਲਫ਼ਜ਼ ਮੁੱਕ ਜਾਣਗੇ, ਮੇਰੀ ਕਥਾ ਮੁੱਕ ਜਾਏਗੀ। ਚੇਤੇ ਰੱਖਿਓ ਭਗਤ ਨੂੰ ਕਦੀ ਖਤਰਾ ਨਹੀਂ ਰਹਿੰਦਾ। ਉਹਨੂੰ ਕਹਿੰਦਾ ਮੈਂ ਭਾਵੇਂ ਇੱਕ ਸ਼ਬਦ ਵੀ ਰੋਜ਼ ਰਿਪੀਟ ਕਰੀ ਜਾ, ਇਹਨੇ ਕਦੀ ਪੁਰਾਣਾ ਹੋਣਾ ਹੀ, ਕਿਉਂਕਿ ਖੂਹ ਜਿਹੜਾ ਉਹ ਕਿਸੇ ਸੋਮੇ ਨਾਲ ਜੁੜਿਆ ਹੋਇਆ, ਜਿਹੜਾ ਸੋਮੇ ਨਾਲ ਜੁੜਿਆ ਉਹ ਤਾਜ਼ਾ ਰਹਿੰਦਾ ਹੈ, ਉਹ ਪੁਰਾਣਾ ਨਹੀਂ ਹੁੰਦਾ। ਭਗਤੀ ਕਰਨ ਵਾਲਾ ਭਗਤ ਉਹ ਭਗਵੰਤ ਨਾਲ ਜੁੜਿਆ ਹੈ। ਸੱਚ ਇਹ ਵੇ ਕਿ ਭਗਵੰਤ ਨਾਲ ਜੁੜਿਆ ਹੋਇਆ ਵੀ ਪਰਮਾਤਮਾ ਦੀ ਗੱਲ ਕਰਦਾ, ਗਿਆਨੀ ਵੀ ਕਰਦਾ। ਮੈਂ ਅੱਜ ਬੇਨਤੀ ਕਰਾਂਗਾ ਗੁਰਮੁਖੋ, ਠੀਕ ਹੈ ਮੈਂ ਵੀ ਸ਼ਬਦ ਤੁਹਾਨੂੰ ਪੜ੍ਹ ਕੇ ਸੁਣਾਉਣਾ ਪਿਆ, ਸਾਡੇ ਕਿਹੜੇ ਜੀਵਨ, ਇਹਨੂੰ ਮੰਨ ਲੈਣਾ ਚਾਹੀਦਾ ਸੰਗਤ ਚ। ਮੰਨਣਾ ਵੀ ਇੱਕ ਬੜੀ ਵੱਡੀ, ਇੱਕ ਹੁੰਦਾ ਹਉਮੈ ਦੀ ਨਿਮਰਤਾ, ਸੱਚੀ ਮੁੱਚ ਸਵੀਕਾਰ ਲਓ ਗੁਰੂ ਝੋਲੀ ਚ ਦਾਤ ਪਾ ਦਿੰਦਾ, ਨਿਰਗੁਣ ਆਰਿਆਂ ਨੂੰ ਜੋਗ ਕਰ ਦਿੰਦਾ। ਜਿਹੜਾ ਭਗਤ ਹੈ, ਮੈਂ ਫਿਰ ਉਸ ਸ਼ਬਦ ਤੇ ਆਉਣਾ ਕਿ ਭਗਤੀ ਕਰਨ ਵਾਲਾ ਉਸ ਦੇ ਅੰਦਰ ਇਹ ਬਖਸ਼ਿਸ਼ ਵਰਤਦੀ ਹੈ। ਹੁਣ ਇਹ ਸ਼ਬਦ ਜਿਹੜਾ ਸੀ ਮੈਂ ਬੇਨਤੀ ਕੀਤੀ, ਉਹਨਾਂ ਕਿਹਾ ਵੀ ਐਸਾ ਜੋਗੀ ਕਲੀ ਮੇ ਖਮਰੇ ਪੰਥ ਕਰੇ ਉਜਿਆਲਾ, ਇਹ ਕਿਤੇ ਨਾਥ ਬਣ ਜਾਏ ਨਾ। ਉਂਝ ਬਾਬਾ ਜੀ ਨੇ ਬੜੇ ਕਲੀਅਰ ਕਿਹਾ, ਤੁਸੀਂ ਆਪ ਪੜ੍ਹਦੇ ਹੋ ਆਈ ਪੰਥੀ ਸਗਲ ਜਮਾਤੀ, ਆਈ ਪੰਥੀ ਜੋਗੀਆਂ ਦਾ ਇੱਕ ਫਿਰਕਾ, ਆਈ ਅੰਗਰੇਜ਼ੀ ਵਾਲਾ ਆਈ ਨਹੀਂ ਸਮਝਣਾ, ਆਈ ਪੰਥੀ, ਉਹ ਹੀ ਆਈ ਪੰਥ ਦਾ ਜੋਗੀ ਹੈ ਜਿਹੜਾ ਸਾਰੀ ਮਾਨਵਤਾ ਨੂੰ ਰੱਬ ਦੀ ਬਣੀ ਹੋਈ ਇੱਕ ਜਮਾਤ ਸਮਝਦਾ ਹੈ, ਜਿਹੜਾ ਕਹਿੰਦਾ ਮੈਂ ਵੱਡਾ ਦੂਜਾ ਨਹੀਂ, ਉਹ ਜੋਗੀ ਆਈ ਪੰਥੀ ਕਿਵੇਂ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਜਿੰਨੇ ਮਨ ਨੂੰ ਜਿੱਤ ਲਿਆ ਪਿਆਰੇ ਉਹਨੇ ਜਗ ਨੂੰ ਜਿੱਤਿਆ। ਪਰ ਮੈਂ ਬੇਨਤੀ ਵਿਸ਼ੇ ਤੋਂ ਥੋੜਾ ਜਿਹਾ ਨਿਕਲਿਆ ਪਰ ਕਰਨ ਚ ਰਹਾਂਗਾ, ਜੇ ਮੈਂ ਭਗਤ ਬਾਣੀ ਬਾਰੇ ਕੁਛ ਕੁ ਬੇਨਤੀਆਂ ਕਰਨੀਆਂ। ਹੁਣ ਉੱਥੇ ਉਹਨਾਂ ਨੂੰ ਭਰੋਸਾ ਵੀ ਇਹਦੇ ਕੋਲ ਤਾਕਤ, ਐਸਾ ਜੋਗੀ ਕਲੀ ਮੇ ਖਮਰੇ ਪੰਥ ਕਰੇ ਉਜਿਆਲਾ। ਅੱਗੇ ਕਹਿ ਲੱਗੇ ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉਠਚਾਲਾ, ਖੱਪਰ ਦਿੱਤਾ ਨਾ ਜੀ, ਬਾਬਾ ਆਇਆ ਪਾਣੀ ਹੈ, ਡਿੱਠੇ ਰਤਨ ਜਿਵੇ ਖਰ ਲਾਲਾ, ਉਹਨੇ ਹੀਰੇ ਮੋਤੀ ਦੇਖੇ ਤੇ ਉੱਥੇ ਕੀ ਹੋਇਆ, ਪਾਣੀ ਤਾਂ ਹੈ ਹੀ ਨੀ, ਸਤਿਗੁਰਾਂ ਨੇ ਦੇਖਿਆ ਪਾਣੀ ਦੀ ਥਾਂ ਹੀਰੇ ਮੋਤੀ ਨੇ, ਕਰਾਮਾਤ ਉਹਨਾਂ ਵਰਤਾ ਦਿੱਤੀ ਕਰਾਮਾਤ। ਹੁਣ ਇਹ ਵੀ ਕਿਤੇ ਵਾਹਿਗੁਰੂ ਮੇਰ ਕਰੇ ਕਰਾਮਾਤ ਦਾ ਜ਼ਿਕਰ ਵੀ ਕਰਾਂਗੇ, ਕਿਉਂਕਿ ਸ਼ਬਦ ਤੋਂ ਭਜਨੇ ਬੜਿਆ ਸੀ, ਬੜਾ ਡਰ ਲੱਗਦਾ ਕਰਾਮਾਤ ਤੋਂ, ਕਿਹਨੇ ਕਰਾਮਾਤ ਕੀ ਚੀਜ਼, ਰਿਧੀਆਂ ਸਿੱਧੀਆਂ। ਚੇਤੇ ਰੱਖਿਓ ਸਾਡੇ ਕੋਲ ਹੁੰਦੀਆਂ ਸੀ ਗੁਆਂਢੀ ਪੁੱਠਾ ਕੀਤਾ ਹੋਣਾ ਸੀ, ਐਵੇਂ ਥੋੜਾ ਆ ਜਾਂਦੀ, ਇਹ ਵੀ ਕੋਈ ਇਕਾਗਰਤਾ ਹੈ, ਇੱਕ ਰਿਧੀ ਸਿੱਧੀ ਐਵੇਂ ਕੁਛ ਆ ਕੇ ਐਵੇਂ ਗੱਲਾਂ ਨਾਲ ਆ ਜਾਂਦੀ। ਹੁਣ ਉੱਥੇ ਉਹਨਾਂ ਨੇ ਦਿਖਾਇਆ ਜੀ ਉੱਥੇ ਹੀਰੇ ਮੋਤੀ, ਇਸ ਕਰਕੇ ਵੀ ਘੱਟੋ ਘੱਟ ਇਹ ਚਮਕ ਦੇਖ ਕੇ ਪ੍ਰਭਾਵਿਤ ਹੋ ਜਾਏਗਾ ਇਹਨਾਂ ਕੋਲ ਇੰਨਾ ਕੁਛ। ਬਾਬਾ ਜੀ ਗਏ ਖੱਪਰ ਲੈ ਕੇ ਵਾਪਸ ਆ ਗਏ ਤੇ ਉੱਥੇ ਯਾਦ ਰੱਖਿਓ ਉੱਥੇ ਆਪਣੇ ਪੰਥ ਚ ਰਲਾਉਣਾ ਚਾਹੁੰਦੇ ਨੇ, ਸਮਾਧੀ ਲਾ ਕੇ ਵੀ ਮਾਇਆ ਦੇ ਪ੍ਰਭਾਵ ਨਾਲ ਮਿਲਾਉਣਾ ਚਾਹੁੰਦੇ ਨੇ। ਗੁਰੂ ਨਾਨਕ ਸਾਹਿਬ ਨੇ ਸਵੇਰ ਉੱਤੇ ਆਪਣਾ ਪੰਥ ਨਿਆਰਾ ਕਰਕੇ ਰੱਖ ਦਿੱਤਾ। ਭਾਈ ਸਾਹਿਬ ਨੇ ਲਿਖੇ ਬਾਬਾ ਆਇਆ ਪਾਣੀ ਹੈ, ਡਿੱਠੇ ਰਤਨ ਜਵੇ ਖਰ ਲਾਲਾ, ਫਿਰ ਆਇਆ ਗੁਰ, ਇੱਥੇ ਵਿਸ਼ਰਾਮ ਹੈ। ਜੇ ਨਾਥ ਨੂੰ ਗੁਰ ਨਾਲ ਜੋੜਾਂਗੇ ਤੇ ਫਿਰ ਨਾਥ ਗੁਰੂ ਬਣ ਜਾਏਗਾ। ਫਿਰ ਆਇਆ ਗੁਰ, ਗੁਰੂ ਜੀ ਵਾਪਸ ਆ ਗਏ, ਨਾਥ ਜੀ ਪਾਣੀ ਠਿਓੜ ਨਹੀਂ ਉਸ ਤਾਲਾ, ਉਹ ਉੱਥੇ ਪਾਣੀ ਹੈ ਨਹੀਂ। ਅੱਗੇ ਭਾਈ ਸਾਹਿਬ ਨੇ ਇੱਕ ਸ਼ਬਦ ਬੜਾ ਕਮਾਲ ਦਾ ਲਿਖੇ, ਕਹਿੰਦਾ ਸਤਿਗੁਰ ਅਗੰਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ, ਸ਼ਬਦ ਜਿੱਤੀ ਸਿੱਡ ਮੰਦਲੀ, ਕੀਤੋ ਆਪਣਾ ਪੰਥ ਨਾਲਾ। ਉਹ ਆਪਣੇ ਪੰਥ ਚ ਰਹਿਣਾ ਚਾਹੁੰਦੇ ਨੇ, ਬਾਬਾ ਜੀ ਦਾ ਮਤ ਵੱਖਰਾ ਹੈ, ਨਿਆਰਾ ਸ਼ਬਦ ਵਰਤਾਂ। ਮੈਂ ਬੇਨਤੀ ਕਰਾਂਗਾ, ਲਫ਼ਜ਼ ਇਹ ਵਰਤਿਆ ਜਿਹੜਾ ਪੁੱਛਣ ਫੋਲ ਕਿਤਾਬ ਨੂੰ, ਉਸ ਵਕਤ ਹਜ਼ੂਰ ਦੇ ਕੋਲ ਉਹ ਅੰਮ੍ਰਿਤ ਬਾਣੀ ਦੀ ਪੋਥੀ ਹੈ। ਜਨਮ ਸਾਖੀਆਂ ਵਿੱਚ ਲਿਖਿਆ ਇਹ ਪੋਥੀ ਅੱਗੇ ਚੱਲਦੀ ਹੈ, ਤੇ ਚੇਤੇ ਰੱਖਿਓ ਇਹ ਹੀ ਪੋਥੀ ਅੱਗੇ ਜਾਂਦੀ ਹੈ ਜਿਨ੍ਹਾਂ ਨੂੰ ਆਪਾਂ ਬਾਬਾ ਮੋਹਨ ਜੀ ਦੀਆਂ ਪੋਥੀਆਂ ਕਹਿੰਦੇ। ਪੋਥੀ ਅੱਗੇ ਚੱਲਦੀ ਹੈ। ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਆਹ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਇੱਕ ਗੱਲ ਦੁਨੀਆਂ ਨੂੰ ਜ਼ਰੂਰ ਦੱਸੋ। ਅੱਜ ਹਰ ਧਰਮ ਦੂਜੇ ਦੀ ਸੱਚਾਈ ਨੂੰ ਲੁਕਾ ਕੇ ਆਪਣੀ ਸੱਚਾਈ ਨੂੰ ਅੱਗੇ ਕਰਨਾ ਚਾਹੁੰਦਾ ਹੈ। ਕਰੀਬ ਇਹ ਵਰਤਾਰਾ ਵਰਤ ਰਿਹਾ ਜੱਗ 'ਚ, ਅਸੀਂ ਚੰਗੇ ਹਾਂ ਦੂਜਾ ਮਾੜਾ, ਇਹ ਜ਼ੋਰ ਹੀ ਹੈ ਨਾ। ਤੇ ਮੇਰਾ ਖਿਆਲ ਜਿੰਨਾ ਕਿਸੇ ਨੂੰ ਮਾੜਾ ਕਹਿ ਕੇ ਚੰਗਾ ਬਣਨ ਦਾ ਯਤਨ ਕਰਨੇ ਆ, ਇਹ ਵੀ ਇੱਕ ਮਾੜਾਪਨ ਹੁੰਦਾ ਹੈ। ਜੇ ਪਰਮਾਤਮਾ ਖੁਦ ਨੂੰ ਚੰਗਿਆਈ ਬਖਸ਼ੇ, ਦੂਜੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਪੈਂਦੀ। ਮੇਰੀ ਫਿਰ ਬੇਨਤੀ ਹੈ, ਇੱਕ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਚੰਗਾ ਸਿੱਧ ਕਰਨਾ, ਤੇ ਸਭ ਤੋਂ ਜ਼ਿਆਦਾ ਜ਼ੋਰ ਅੱਜ ਸਟੇਜਾਂ ਤੇ ਲੱਗਾ ਇਹ ਵੀ ਭੈੜਾ, ਇਹ ਵੀ ਭੈੜਾ, ਇਹ ਵੀ ਭੈੜਾ। ਮੈਂ ਇੱਕ ਦਿਨ ਮਨ ਚ ਆਇਆ ਪਾਠ ਕਰਦਿਆਂ, ਮਨਾ ਤੂੰ ਸਾਰਿਆਂ ਨੂੰ ਕਹੀ ਜਾਂਦਾ ਮੇਰੇ ਵੈਰੀ ਨੇ, ਮੈਂ ਆਪਣੀ ਗੱਲ ਕਰ ਰਿਹਾ, ਝੱਲਿਆ ਕਿਤੇ ਤੂੰ ਹੀ ਨਹੀਂ ਤੇ ਸਭ ਦਾ ਵੈਰੀ ਬਣਿਆ ਬੈਠਾ, ਤੂੰ ਸਭ ਨੂੰ ਕਹਿ ਰਿਹਾ ਮੇਰੇ ਵੈਰੀ ਨੇ। ਦੂਜੇ ਦੀ ਸੱਚਾਈ ਨੂੰ ਲੋਕ ਲੁਕਾਉਂਦੇ ਆ। ਅੱਜ ਵੀ ਯਾਦ ਰੱਖਿਓ, ਇਸ ਮੀਡੀਏ ਦੇ ਯੁੱਗ ਵਿੱਚ ਜਿੰਨਾ ਬੰਦੇ ਦਾ ਔਗਣ ਭੰਡਿਆ ਜਾਂਦਾ, ਗੁਣ ਨਹੀਂ ਦੱਸਿਆ ਜਾਂਦਾ। ਆਪ ਜੀ ਦਾ ਵਿਰੋਧੀ ਆਪ ਜੀ ਦੇ ਔਗਣ ਨੂੰ ਥਾਂ ਥਾਂ ਤੇ ਸ਼ੇਅਰ ਕਰੇਗਾ, ਸੱਚ ਇਹ ਵੇਖੇ ਆਪ ਜੀ ਦੇ ਗੁਣ ਨੂੰ ਲੁਕਾ ਕੇ ਰੱਖੇਗਾ, ਉਹ ਅੱਗੇ ਕਿਤੇ ਸਾਂਝਾ ਨਹੀਂ ਕਰੇਗਾ। ਇਹ ਬੰਦੇ ਦੀ ਬਿਰਤੀ ਹੈ ਬਹੁ ਗਿਣਤੀ 'ਚ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਹੈ ਨਾ ਜੇ ਵੀ ਖਰਿਓ ਪੂਠ। ਮੈਂ ਇੱਕ ਉਦਾਹਰਨ ਆਪ ਜੀ ਨੂੰ ਆਪਣੀ ਦੇਣਾ। ਚਲੋ ਜ਼ਿੰਦਗੀ 'ਚ ਬਹੁਤ ਕੁਝ, ਵੈਸੇ ਤਾਂ ਪੜਾਂ ਦਰ ਪੜਾਂ ਹਰ ਰੋਜ਼ ਹੀ ਗੁਰੂ ਸਿਖਾਉਂਦਾ। ਮੈਂ ਕੈਲੀਫੋਰਨੀਆ ਕਥਾ ਕਰ ਰਿਹਾ ਸੀ, ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਲ ਛਕਣਾ ਹੁੰਦਾ ਸੀ। ਜਲ ਛਕਣ ਵਾਸਤੇ ਮੈਂ ਗਿਆ ਤੇ ਚੁੱਲ੍ਹੇ ਉੱਤੇ ਇੱਕ ਸੱਜਣ ਉੱਥੇ ਰਹਿੰਦਾ ਸੀ, ਉਹ ਆਪਣਾ ਕਸ਼ਹਿਰਾ ਸਿਖਾਏ ਪਿਆ ਚੁੱਲ੍ਹੇ ਦੇ ਉੱਤੇ, ਜਿਹੜਾ ਦੂਜਾ ਚੁੱਲ੍ਹਾ ਹੁੰਦਾ ਉੱਤੋਂ ਸ਼ੀਸ਼ਾ ਜਿਹਾ ਲੱਗਾ ਹਨਾ। ਤੇ ਮੇਰੇ ਮਨ 'ਚ ਬੜਾ, ਮੈਂ ਯਾਰ ਇਹ ਕੀ ਕਰਦੇ ਪਏ ਨੇ ਬੰਦੇ, ਵੀ ਕਸ਼ਹਿਰਾ ਉੱਤੇ ਸਿਖਾਉਂਦਾ ਪਿਆ, ਇੱਥੇ ਪ੍ਰਸ਼ਾਦ ਪਾਣੀ ਪੱਕਦਾ, ਚਲੋ ਚੰਗਾ ਵੱਖਰੀ ਜਿਹੀ ਕਿਚਨ ਸੀ। ਮੈਂ 5-6 ਬੰਦਿਆਂ ਨੂੰ ਦੱਸਿਆ ਵੀ ਆਹ ਕੰਮ ਕੀਤਾ ਅੱਜ। ਉਸੇ ਸ਼ਾਮ ਮੈਂ ਇਸ਼ਨਾਨ ਕਰਨਾ ਸੀ, ਅੰਦਰ ਜਾਣਾ, ਦਰਵਾਜ਼ਾ ਖੜਕਾਇਆ, ਉਹ ਕਹਿੰਦਾ ਭਾਈ ਸਾਹਿਬ ਰੁਕ ਜਾਓ ਕੋਈ ਸਮਾਂ, ਬਾਥਰੂਮ ਬੰਦ ਕੀਤੇ। ਜਦੋਂ ਉਹਨੇ ਦਰਵਾਜ਼ਾ ਖੋਲਿਆ ਮੈਂ ਹੈਰਾਨ ਹੋਇਆ, ਉਹਨੇ ਸੀਸ ਉੱਤੇ ਸ੍ਰੀ ਸਾਹਿਬ ਸਜਾਈ ਤੇ ਜਿੰਨੇ ਟੋਇਲਟ ਸਨ ਸਾਰੇ ਆਪਣੇ ਹੱਥਾਂ ਨਾਲ ਸਾਫ਼ ਕਰੇ ਪਿਆ। ਮੈਂ ਕਿਹਾ ਮਣਾ ਤੂੰ ਕਸ਼ਹਿਰੇ ਦੀ ਗੱਲ ਤਾਂ ਕਈਆਂ ਨੂੰ ਦੱਸ ਦਿੱਤੀ, ਫਿਰ ਆਹ ਨਹੀਂ ਦੱਸਣੀ ਜਿਹੜਾ ਆਹ ਕੰਮ ਕਰਦਾ ਪਿਆ। ਮੈਂ ਸੱਚ ਉਹਦੇ ਤੋਂ ਖਿਮਾ ਮੰਗੀ, ਕਿਉਂਕਿ ਅਸੀਂ ਬੰਦੇ ਨੂੰ ਦੂਰੋਂ ਹੋ ਕੇ ਕੋਈ ਦੇਖਨੇ ਆ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਭ ਤੋਂ ਵੱਡੀ ਕਿਰਪਾ ਕੀ ਕੀਤੀ? ਪਿੰਗਲਵਾੜੇ ਨੇ ਇੱਕ ਕਿਤਾਬ ਛਾਪੀ ਹੈ, ਇਹ ਜਪਜੀ ਸਾਹਿਬ ਦਾ ਟੀਕਾ, ਆਹ ਜਿਹੜੀ ਨਿਰੰਕਾਰੀਆਂ ਦੀ ਕੱਚੀ ਰਚਨਾ ਹੈ ਨਾ, ਜਪਜੀ ਸਾਹਿਬ ਦਾ ਟੀਕਾ ਹੈ, ਮੂਲ ਪਾਠ ਜਪਜੀ ਸਾਹਿਬ ਦਾ ਹੈ, ਉਹਦਾ ਤਰਜਮਾ ਕੀਤਾ ਹੈ ਉਰਦੂ ਵਿੱਚ, ਤੇ ਉਹਨੇ ਕੀਤਾ ਅਵਤਾਰ ਬਾਣੀ ਵਾਲੇ ਨੇ ਉਰਦੂ ਦੇ ਟੀਕੇ ਨੂੰ ਪੰਜਾਬੀ 'ਚ ਬਣਾ ਕੇ ਆਪਣੀ ਬਾਣੀ ਬਣਾ ਦਿੱਤਾ ਹੈ, ਕਾਫੀ ਉਹ ਹੀ ਰੱਖਿਆ ਸਾਰਾ, ਪਿੰਗਲਵਾੜੇ ਨੇ ਛਾਪਿਆ ਉਹ ਟੀਕਾ, ਵੀ ਦੱਸੋ ਆਹ ਕੁਝ ਕੀਤਾ। ਇਹਦਾ ਮਤਲਬ ਦੂਜੇ ਦਾ ਗਿਆਨ ਚੁਰਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਕਿਰਪਾ ਇਹ ਕੀਤੀ। ਬੇਨਤੀ ਸੁਣਿਓ, ਆਹ ਪ੍ਰਕਾਸ਼ ਦਿਹਾੜਾ ਮਨਾ ਰਹੇ, ਇਸਲਾਮ ਅੱਜ ਵੀ ਕਹਿੰਦਾ, ਮੈਂ ਨਿੰਦਿਆ 'ਚ ਨਹੀਂ ਲੈ ਰਿਹਾ, ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਪੈਗੰਬਰ ਨਹੀਂ, ਇਸ ਤਰ੍ਹਾਂ ਨਾ ਜੀ, ਪੈਗੰਬਰ ਸਿਰਫ ਹਜ਼ਰਤ ਮੁਹੰਮਦ ਸਾਹਿਬ ਤੋਂ ਅੱਗੇ ਕੋਈ ਪੈਗੰਬਰ ਨਹੀਂ ਹੋਏਗਾ। ਈਸਾ ਦਾ ਜ਼ਿਕਰ ਕੀਤਾ ਜਾਂਦਾ ਹੈ, ਮੂਸਾ ਦਾ ਜ਼ਿਕਰ ਕੀਤਾ ਜਾਂਦਾ ਹੈ, ਉਹ ਕਹਿੰਦੇ ਨੇ ਗਿਆਨ ਸਿਰਫ ਸਾਡੇ ਤੱਕ ਸੀਮਿਤ ਹੈ, ਖਿਮਾ ਕਰਿਓ। ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹ ਕਹਿਣ ਲੱਗੇ ਜਿਹੜੀ ਸੱਚ ਕੀ ਬਾਣੀ ਮੈਂ ਤੈਨੂੰ ਸੁਣਾਉਣ ਆਇਆ, ਮੇਰੇ ਤੋਂ 300 ਸਾਲ ਪਹਿਲਾਂ ਬੰਗਾਲ ਦੀ ਧਰਤੀ ਤੇ ਭਗਤ ਜੈਦੇਵ ਨੇ ਸੱਚ ਕੀ ਬਾਣੀ ਦਾ ਸ਼ਬਦ ਗਣਾਇਆ, ਮੈਂ ਉਹ ਵੀ ਤੈਨੂੰ ਲਿਆ ਕੇ ਪੜਾਵਾਂਗਾ। ਬੇਨਤੀ ਸੁਣਾ, ਜਿਹੜਾ ਸ਼ਬਦ ਕਹਿ ਪਰਮਾਦ ਪੁਰਖ ਮਨੋਪਮਿੰਗ ਸਤ ਆਦ ਭਾਵ ਰਤਨ, ਉਸ ਦਿਨ ਅਰਜ਼ ਕੀਤੀ ਸੀ ਭਗਤ ਜੈਦੇਵ ਜੀ ਦਾ ਜਨਮ 1170 ਨੂੰ ਹੋਇਆ, ਗੁਰੂ ਨਾਨਕ ਸਾਹਿਬ ਜੀ ਤੋਂ ਜੇ ਤੁਸੀਂ ਹਿਸਾਬ ਲਾਓ ਤੇ ਤਕਰੀਬਨ 299 ਸਾਲ 300 ਸਾਲ ਲਾਓ, 300 ਸਾਲ ਪਹਿਲਾਂ ਭਗਤ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਸ਼ਬਦ ਵੀ ਇਕੱਠੇ ਕਰ ਲਏ, ਗੁਰੂ ਜੋਤ ਨੇ ਉਹ ਸ਼ਬਦਾਂ ਨੂੰ ਥਾਂ ਦਿੱਤੀ। ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ 297 ਸਾਲ ਪਹਿਲਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਪਹਿਲਾਂ ਵੀ ਰਚੀ ਗਈ ਬਾਣੀ ਉਹਨੂੰ ਲਿਆ ਕੇ ਕਿਹਾ, ਭਲੇ ਲੋਕੋ ਇਹ ਰੱਬ ਦੀ ਬਾਣੀ ਹਰ ਯੁੱਗ ਵਿੱਚ ਵਰਤਦੀ ਏ, ਜਿਹੜੀ ਸੱਚ ਕੀ ਬਾਣੀ ਮੈਂ ਸੁਣਾਉਣ ਆਇਆ ਮੇਰੇ ਤੋਂ 300 ਸਾਲ ਪਹਿਲਾਂ ਵੀ ਸੁਣਾਉਂਦੇ ਪਏ ਸਨ। ਇਸ ਗੱਲ ਨੂੰ ਕਦੀ ਅਸੀਂ ਦੱਸੀਏ ਸਹੀ। ਫਿਰ ਦੇਖੋ ਜੇ ਸੂਰਦਾਸ ਦੀ ਇੱਕ ਤੁੱਕ ਹੈ, ਗੁਰੂ ਸਾਹਿਬ ਨੇ ਇੱਕ ਤੁੱਕ ਨੂੰ ਵੀ ਸਵੀਕਾਰ ਕਰ ਲਿਆ, ਸੂਰਦਾਸ ਲਿਖ ਦਿੱਤਾ, ਇਹ ਨਹੀਂ ਕਿ ਇਸ ਤੁੱਕ ਨੂੰ ਛੱਡ ਦਿਓ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਵੀ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਕਿਰਪਾ ਕੀਤੀ, ਉਹਨਾਂ ਨੇ ਵੱਖ ਵੱਖ ਭਗਤਾਂ ਦੇ ਜਿਹੜੇ ਬੋਲ ਸਨ ਉਹਨਾਂ ਨੂੰ ਇਕੱਠੇ ਕੀਤੇ। ਇੱਕ ਗੱਲ ਦਰੁਸਤ ਹੋਰ ਜ਼ਰੂਰ ਮੈਂ ਕਰਾਂਗਾ, ਹਉਮੈ ਚ ਨਹੀਂ ਅਕਸਰ ਕਹਿੰਦੇ ਹਾਂ, ਗੁਰੂ ਸਾਹਿਬ ਨੇ ਵੱਖ ਵੱਖ ਕਿੱਤੇ ਨਾਲ ਜਿਹੜੇ ਜੁੜੇ ਬੰਦੇ ਸਨ ਉਹਨਾਂ ਦੀ ਬਾਣੀ ਲੈ ਲਈ। ਚਮੜੇ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ ਚਮਾਰ, ਕੱਪੜੇ ਬੁਣਨ ਵਾਲੇ ਭਗਤ ਕਬੀਰ ਜੀ ਜੁਲਾਹੇ, ਖੇਤ ਵਾਲ ਵਾਲੇ ਭਗਤ ਧੰਨਾ ਜੀ ਜਾਟਰੋ, ਬਾਬਾ ਜੀ ਨੇ ਬਾੜੀ ਜਿਹੜਾ ਸ਼ਬਦ ਵਰਤਿਆ, ਕੱਪੜੇ ਰੰਗਣ ਵਾਲੇ ਨਾਮਦੇਵ ਜੀ। ਗੁਰਮੁਖੋ ਇਹ ਅਰਥ ਕੀ ਹੋ ਗਿਆ? ਇੱਕ ਚਮਾਰਾਂ ਚੋਂ ਲੈ ਲਿਆ, ਇੱਕ ਛਿੰਬਿਆਂ ਚੋਂ ਲੈ ਲਿਆ, ਇੱਕ ਨਾਈਆਂ ਚੋਂ ਲਿਆ। ਇਹ ਕਈ ਵਾਰੀ ਕਥਾ ਕਰਦੇ ਹਾਂ ਨੀ, ਉਹ ਸਾਂਭ ਲੀਡਰ ਕਰਦੇ ਹੁੰਦੇ ਆ ਸਾਂਝੀ ਵਾਲਤਾ ਸੁਣਾਉਣ ਲਈ। ਮੈਂ ਬੇਨਤੀ ਕਰਨਾ ਨਾ, ਗੁਰੂ ਸਾਹਿਬ ਕੋਈ ਪੋਲੀਟੀਕਲ ਜਮਾਤ ਨਹੀਂ ਸਨ ਬਣਾ ਰਹੇ, ਖਿਮਾ ਕਰਿਓ, ਦੁਨੀਆ ਵੀ ਇਹਨਾਂ ਚ ਵੀ ਲੈ ਲਓ ਇਹਨਾਂ ਚ ਵੀ ਲੈ ਲਓ, ਨਹੀਂ। ਚੰਮ ਦਾ ਕੰਮ ਤਾਂ ਬੜੇ ਕਰਦੇ ਸਨ, ਬ੍ਰਹਮ ਨਾਲ ਜੁੜਿਆ ਕੇਵਲ ਰਵਿਦਾਸ ਸਾਹਿਬ ਸੀ। ਕੱਪੜੇ ਬੁਣ ਦਾ ਕੰਮ ਤਾਂ ਬੜੇ ਕਰਦੇ ਸਨ, ਪਰ ਅੰਦਰੋਂ ਰੱਬ ਨਾਲ ਤਾਣੇ ਪੇਟੇ ਦੀ ਤਰ੍ਹਾਂ ਕੇਵਲ ਕਬੀਰ ਜੁੜਿਆ ਹੋਇਆ ਸੀ। ਹਾਲ ਤਾਂ ਬੜੇ ਜ਼ਿਮੀਦਾਰ ਜਾਟ ਬੜੇ ਬਣਦੇ ਸਨ, ਸੱਚ ਇਵੇਂ ਕਿ ਭਗਤ ਧੰਨਾ ਜੀ ਉਹ ਹਲ ਵਾਂਦਾ ਹੋਇਆ ਪਰਮਾਤਮਾ ਨਾਲ ਜੁੜਿਆ ਹੋਇਆ ਸੀ। ਇਸ ਤੋਂ ਅਗਲੀ ਬੇਨਤੀ, ਕਿਉਂਕਿ ਇਹ ਵੀ ਇੱਕ ਸਾਜਿਸ਼ ਹੈ ਕਿ ਭਗਤ ਦੀ ਆਪਣੀ ਪਦਵੀ, ਸ਼ਬਦ ਨੂੰ ਅਸੀਂ ਗੁਰੂ ਰੂਪ ਮੰਨਣੇ ਹਾਂ, ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ। ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ 19 ਰਾਗਾਂ ਚ, ਨਾਲ ਮੈਂ ਅਰਜ਼ ਕੱਲ ਨੂੰ ਕਰਾਂਗਾ ਅੱਗੇ, 19 ਰਾਗਾਂ ਚ ਕੋਈ ਸ਼ਬਦ ਕੋਈ ਸ਼ਲੋਕ ਇਹ ਦਿਖਾ ਦਿਓ ਜਿਹਦੇ ਉੱਤੇ ਹੈਡਿੰਗ ਲਿਖਿਆ ਹੋਵੇ ਬਾਣੀ ਗੁਰੂ ਨਾਨਕ ਦੇਵ ਜੀ ਕੀ। ਕਿਤੇ ਲਿਖਿਆ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਨੇ, ਸ਼ਲੋਕ ਮਹੱਲਾ ਦੂਜਾ ਤਾਂ ਆਊਗਾ, ਪਰ ਕਿਤੇ ਵੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਇਹ ਨਹੀਂ ਲਿਖਿਆ ਬਾਣੀ ਗੁਰੂ ਅੰਗਦ ਦੇਵ ਜੀ ਕੀ। ਗੁਰੂ ਅਮਰਦਾਸ ਜੀ ਦੀ 17 ਰਾਗਾਂ ਚ ਬਾਣੀ ਹੈ, ਪਰ ਸਾਰੀ ਬਾਣੀ ਚ ਕਿਤੇ ਨਿੱਜੀ ਨਾਮ ਨਹੀਂ। ਗੁਰੂ ਅਮਰਦਾਸ ਜੀ ਕੀ ਬਾਣੀ, ਗੁਰੂ ਰਾਮਦਾਸ ਜੀ ਦੀ ਤੇ ਗੁਰੂ ਅਰਜੁਨ ਦੇਵ ਜੀ ਦੀ 30-30 ਰਾਗਾਂ ਚ ਬਾਣੀ ਹੈ। ਚਲੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਅਸੀਂ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ, ਉਦੋਂ 5 ਪਾਤਸ਼ਾਹੀਆਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 15 ਰਾਗਾਂ ਚ ਬਾਣੀ ਹੈ। ਵਾਹਿਗੁਰੂ ਕਿਸੇ ਵੀ ਸ਼ਬਦ ਉੱਤੇ ਨਹੀਂ ਲਿਖਿਆ ਬਾਣੀ ਗੁਰੂ ਤੇਗ ਬਹਾਦਰ ਜੀ ਕੀ। ਮੈਂ ਕਿਉਂ ਇਹ ਬੇਨਤੀ ਕੀਤੀ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਚੌਥਾ, ਪੰਜਵਾਂ ਤੇ ਨੌਵਾਂ, ਪਰ ਥੱਲੇ ਪਦ ਨਾਨਕ। ਮਹੱਲਾ ਪਹਿਲਾ ਵੀ ਨਾਨਕ ਹੈ, ਮਹੱਲਾ ਦੂਜਾ ਵੀ ਨਾਨਕ ਹੈ, ਮਹੱਲਾ ਤੀਜਾ ਵੀ ਨਾਨਕ। ਕਿਉਂ ਕਹੇ ਅਮਰਦਾਸ, ਕਹੇ ਅੰਗਦ, ਕੱਚੀ ਬਾਣੀ ਨਹੀਂ ਬੋਲ ਰਿਹਾ, ਇਹ ਕਿਉਂ ਨਾ ਸ਼ਬਦ ਕਹਿ ਦਿੱਤੇ? ਗੁਰੂ ਰਾਮਦਾਸ ਨੇ ਆਪਣਾ ਨਾਂ ਕਿਉਂ ਨਾ ਲਿਖਿਆ? ਅਸਲ ਚ ਬਾਣੀ ਦੇ ਹੈਡਿੰਗ ਵਿੱਚ ਸਤਿਗੁਰੂ ਕਹਿ ਰਹੇ ਨੇ ਪੜ੍ਹਨ ਵਾਲਿਆ, ਮਹੱਲਾ ਤਬਦੀਲ ਹੋਵੇਗਾ, ਜੋਤ ਕਦਾਚਿਤ ਤਬਦੀਲ ਨਹੀਂ ਹੋਵੇਗੀ, ਪਹਿਲੇ ਤੋਂ ਦੂਜਾ ਸਰੀਰ ਆ ਜਾਏਗਾ ਪਰ ਰਹੇਗਾ ਨਾਨਕ ਹੀ। ਉੱਤੇ ਮਹੱਲਾ ਦੂਜਾ ਤੀਜਾ ਚੌਥਾ ਪੰਜਵਾਂ ਆਵੇਗਾ ਨੌਵਾਂ ਆਏਗਾ, ਪਰ ਥੱਲੇ ਪਦ ਨਾਨਕ ਹੀ ਆਵੇਗਾ, ਜੋਤ ਉਹੀ ਰਹੇਗੀ ਗੁਰੂ ਨਾਨਕ ਸਾਹਿਬ ਵਾਲੀ। ਪਰ ਬੇਨਤੀ ਹੈ, ਤੁਸੀਂ ਸੂਝਵਾਨ ਬੈਠੇ ਹੋ, ਅੱਜ ਉੱਥੇ ਕਿਹਾ ਜਾਂਦਾ ਸੀ ਦਲਿਤ ਨੂੰ ਚੁੱਕਣੇ ਆ ਨਾ ਜੀ, ਈਵਨ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਅਜੇ ਵੀ ਰਿਜ਼ਰਵ ਸੀਟਾਂ ਨੇ ਬੈਕਵਰਡ ਵਾਸਤੇ, ਐਸੀ ਵਾਸਤੇ ਸੀਟਾਂ ਨਹੀਂ, ਤੁਹਾਨੂੰ ਪਤਾ ਹੋਣਾ ਸ਼੍ਰੋਮਣੀ ਕਮੇਟੀ 'ਚ। ਮੈਂ ਬੇਨਤੀ ਕਰਾਂ, ਤਰਕ ਨਹੀਂ ਕਿਸੇ 'ਚ, ਰਿਜ਼ਰਵ ਸੀਟਾਂ ਨੇ ਦਲਿਤ ਵਾਸਤੇ, ਤੇ ਕਿਹਾ ਜਾਂਦਾ ਇਹ ਰਿਜ਼ਰਵ ਹੈ ਦਲਿਤ ਲਈ। ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਰਵਿਦਾਸ ਸਾਹਿਬ ਆਪਣੇ ਆਪ ਨੂੰ ਚਮਾਰ ਕਹਿਣਗੇ, ਕਬੀਰ ਸਾਹਿਬ ਜੁਲਾਹਾ ਕਹਿਣਗੇ, ਨਾਮਦੇਵ ਆਪਣੇ ਆਪ ਨੂੰ ਛੀਪਾ ਕਹਿਣਗੇ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਹੈਡਿੰਗ ਦਿਖਾਓ ਗੁਰੂ ਨੇ ਲਿਖਿਆ ਹੋਵੇ ਬਾਣੀ ਰਵਿਦਾਸ ਚਮਾਰ ਕੀ, ਲਿਖਿਆ ਬਾਣੀ ਭਗਤ ਰਵਿਦਾਸ ਜੀ ਹੋ ਗਈ। ਇਹ ਕਿਉਂ ਨਹੀਂ ਦੱਸਦੇ ਅਸੀਂ? ਗੁਰੂ ਸਾਹਿਬ ਨੇ ਆਪਣੇ ਆਪ ਨੂੰ ਭਗਤ ਨਹੀਂ ਲਿਖਿਆ, ਆਪਣੇ ਆਪ ਨੂੰ ਮਹੱਲਾ ਪਹਿਲਾ, ਦੂਜਾ, ਚੌਥਾ, ਪੰਜਵਾਂ ਤੇ ਨੌਵਾਂ ਹੀ ਲਿਖਿਆ। ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ, ਬਾਣੀ ਭਗਤ ਫਰੀਦ ਸ਼ੇਖ ਫਰੀਦ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਏਡੀ ਵੱਡੀ ਕਮਾਲ ਦੀ ਗੱਲ ਕਹਿ ਦੱਸਣ ਵਾਲੀ ਲੋਕਾਂ ਨੂੰ ਭਲਿਓ, ਜਿਨ੍ਹਾਂ ਨੂੰ ਮੰਦਿਰ ਵਿੱਚ ਵੜਨ ਕੋਈ ਨਹੀਂ ਦਿੰਦਾ, ਗੁਰੂ ਆਪਣੇ ਹੱਥਾਂ ਨਾਲ ਹੈਡਿੰਗ ਲਿਖ ਕੇ ਕਹਿੰਦਾ ਕਿ ਇਹ ਬਾਣੀ ਉਸ ਮਹਾਂਪੁਰਖ ਦੀ ਲਿਖੀ ਹੈ ਜਿਹਨੂੰ ਅਸੀਂ ਭਗਤ ਰਵਿਦਾਸ ਸਾਹਿਬ ਕਹਿੰਦੇ ਪਏ। ਉੱਥੇ ਬਿਲਕੁਲ ਜਾਤ ਦਾ ਨਾਂ ਨਹੀਂ ਵਰਤਿਆ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਜਿਹੜੀ ਪੋਥੀ ਸੀ ਬਾਬਾ ਮੋਹਨ ਜੀ ਕੋਲ ਪੋਥੀਆਂ ਸਨ ਜੀ, ਬਕਾਇਦਾ ਲੈਣ ਗਏ, ਇਹਨੂੰ ਖੰਡਨ ਨਹੀਂ ਕਰਨਾ। ਕੱਲ ਅਰਜ਼ ਕਰਾਂਗਾ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਲੋੜ ਪੈ ਗਈ ਪੰਜਵੇਂ ਜਾਮੇ। ਗੁਰੂ ਅਰਜੁਨ ਸਾਹਿਬ ਆਪ ਗਏ ਆ, ਆਪ ਜੀ 68 ਤੀਰਥ ਜਾਂਦੇ ਹੋ, 68 ਤੀਰਥ ਆਪ ਜੀ ਨੂੰ ਪਤਾ ਦਰਬਾਰ ਸਾਹਿਬ, ਦਰਬਾਰ ਸਾਹਿਬ ਦੇ ਵਿੱਚ ਵੀ ਗੁਰਦੁਆਰੇ ਨੇ। ਆਪ ਦਰਬਾਰ ਸਾਹਿਬ ਜਾਂਦੇ ਹੋ, ਕੱਲਾ ਹਰਿਮੰਦਰ ਸਾਹਿਬ ਨਹੀਂ, ਹਰਿਮੰਦਰ ਸਾਹਿਬ ਨਾਲ ਗੁਰਦੁਆਰੇ ਬੜੇ ਆ। ਲਾਚੀ ਬੇਰ ਗੁਰਦੁਆਰਾ, ਝੰਡੇ ਬੁੰਗੇ ਗੁਰਦੁਆਰਾ, ਦੁੱਖ ਭੰਜਨੀ ਸਾਹਿਬ ਗੁਰਦੁਆਰਾ, ਸ਼ਹੀਦ ਬੁੰਗਾ ਗੁਰਦੁਆਰਾ ਹੈ। ਤੇ ਮੈਂ ਤਾਂ ਇਹ ਵੀ ਕਿਹਾ ਸੀ ਪਿਛਲੇ ਦਿਨੀ ਉੱਥੇ ਗੱਲ ਚੱਲੀ, ਪ੍ਰਬੰਧਕ ਕੋਈ ਰਾਏ ਲੈਣੀ ਚਾਹੁੰਦੇ ਸਨ, ਮੈਂ ਕਿਹਾ ਸੀ ਚਲੋ ਚੰਗਾ ਲੱਗੇ ਤਾਂ ਸ਼ਾਇਦ ਕੌਮ ਮੰਨੇ, ਤੁਸੀਂ ਬਾਬਾ ਜਰਨੈਲ ਸਿੰਘ ਉਹਨਾਂ ਦੀ ਲਿਖਿਆ ਯਾਦਗਾਰ, ਪਰ ਸਾਡਾ ਲਫ਼ਜ਼ ਕੇਵਲ ਸ਼ਹੀਦ ਗਾਂਜੀ ਹੈ, ਸਾਡਾ ਲਫ਼ਜ਼ ਯਾਦਗਾਰ ਨਹੀਂ। ਪਹਿਲਾਂ ਸੁਣੋ, ਗੁਰੂ ਸਾਹਿਬ ਦਾ ਜਿੱਥੇ ਸਥਾਨ ਹੈ ਉੱਥੇ ਸ਼ੀਸ਼ ਗਾਂਜੇ, ਜਿੱਥੇ ਸਿੱਖਾਂ ਸ਼ਹੀਦਾਂ ਦੇ ਥਾਂ ਨੇ ਉੱਥੇ ਸ਼ਹੀਦ ਗਾਂਜੇ, ਉੱਥੇ ਸ਼ੀਸ਼ ਗੰਜ ਨਹੀਂ। ਬਾਬਾ ਦੀਪ ਸਿੰਘ ਜੀ ਦਾ ਸੀਸ ਉਤਰਿਆ, ਇਹ ਇਸ ਦੋ ਕੋਈ ਰਾਵਾਂ ਨਹੀਂ ਜੀ, ਤੇ ਤਰਕ ਚ ਨਹੀਂ ਪੈਣਾ। ਇਹਦਾ ਮਤਲਬ ਇਹ ਨਹੀਂ ਕਿ ਜੋ ਕੁਝ ਮੈਂ ਕਰਨਾ ਬਸ ਸਿੱਖੀ ਇੱਥੇ ਖਤਮ ਹੋ ਜਾਂਦੀ, ਇੱਥੇ ਇੱਕ ਦੋ ਇੱਕ ਚੜ੍ਹਨਦੀਆਂ, ਕੌਣ ਜਾਣੇ ਮੇਰਾ ਨਾਂ ਜੀ। ਪਰ ਤੁਸੀਂ ਬਾਬਾ ਦੀਪ ਸਿੰਘ ਦਾ ਸ਼ਹੀਦ ਗੰਜ ਨਹੀਂ ਕਹਿੰਦੇ, ਵਾਹਿਗੁਰੂ ਸ਼ੀਸ਼ ਗੰਜ ਨਹੀਂ ਕਹਿੰਦੇ, ਉਹਨੂੰ ਸ਼ਹੀਦ ਗੰਜ ਕਹਿੰਦੇ ਹੋ। ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦ ਗੰਜ, ਪਾਕਿਸਤਾਨ ਤੁਸੀਂ ਲਾਹੌਰ ਜਾਂਦੇ ਹੋ ਸਿੰਘਣੀਆਂ ਦਾ ਸ਼ਹੀਦ ਗੰਜ ਹੈ, ਭਾਈ ਤਾਰੂ ਸਿੰਘ ਦਾ ਸ਼ਹੀਦ ਗੰਜ ਹੈ, ਇਸ ਤਰ੍ਹਾਂ ਨਾ ਜੀ। ਭਾਈ ਮਨੀ ਸਿੰਘ ਦੇ ਨਖਾਸ ਚੌਂਕ ਦੀ ਗੱਲ ਕਰ ਰਹੇ ਹਾਂ, ਕਿਉਂਕਿ ਇਹ ਬੜੀ ਵੱਡੀ ਗੱਲ ਹੈ ਜੀ, ਐਵੇਂ ਨਹੀਂ। ਇਸ ਦੁਨੀਆਂ ਵਿੱਚ ਮੈਂ ਕਈ ਵਾਰੀ ਸੋਚਣਾ, ਸਤਿਗੁਰੂ ਤੁਸੀਂ ਇੰਨੀ ਕਿਰਪਾ ਕੀਤੀ, ਤੁਸੀਂ ਭਗਤੀ ਦਾ, ਗੁਰਬਾਣੀ ਦਾ ਖਜ਼ਾਨਾ ਵੀ ਸਾਡੀ ਝੋਲੀ ਚ ਪਾ ਕੇ ਗਏ, ਤੁਸੀਂ ਇੰਨਾ ਤਰਸ ਕੀਤਾ, ਤੁਸੀਂ ਕੁਰਬਾਨੀ ਤੇ ਸ਼ਹਾਦਤ ਦਾ ਖਜ਼ਾਨਾ ਵੀ ਸਾਡੀ ਝੋਲੀ ਚ ਪਾ ਗਏ। ਸਿੱਖੀ ਤਾਂ ਕੁਰਬਾਨੀ ਤੇ ਗੁਰਬਾਨੀ ਦਾ ਸੁਮੇਲ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਤਰਿਆ ਚਾਂਦਨੀ ਚੌਕ, ਇਹ ਖਿੰਨ ਵਿੱਚੋਂ ਮੈਂ ਨਿਕਲਿਆ, ਪ੍ਰਕਰਨ ਚ ਮੈਂ ਵਾਪਿਸ ਆਵਾਂਗਾ। ਖੱਬੇ ਸੱਜੇ ਨਿਲ ਜਾਣ, ਹਜ਼ੂਰ ਦੀ ਸ਼ਹਾਦਤ ਹੋਈ ਚਾਂਦਨੀ ਚੌਕ, ਤਿੰਨ ਸਿੱਖ ਪਹਿਲੇ ਦਿਨ ਸ਼ਹੀਦ ਹੋਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਹਾਂਜੀ, ਉਸ ਤੋਂ ਪਹਿਲਾਂ ਸ਼ਹੀਦ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ। ਤੇ ਇੱਕ ਮੈਂ ਬੇਨਤੀ ਕਰਾਂਗਾ, ਗੁਰੂ ਘਰਾਂ ਚ ਦਿਨ ਨਹੀਂ ਮਨਾਇਆ ਜਾਂਦਾ, ਮੇਰਾ ਖਿਆਲ ਸ਼ਾਇਦ ਤੁਸੀਂ ਮਨਾਉਂਦੇ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 22 ਸਾਲ ਦੀ ਉਮਰ ਜਿਹੜੀ ਪਹਿਲੀ ਜੰਗ ਲੜੀ, ਉਹ ਗੁਰਦੁਆਰਿਆਂ ਚ ਨਹੀਂ ਮਨਾਈ ਜਾਂਦੀ, ਭੰਗਾਣੀ ਦਾ ਯੁੱਧ ਮੇਰਾ ਖਿਆਲ ਨਹੀਂ ਮਨਾਇਆ ਜਾਂਦਾ ਨਾ, ਕਿਉਂ ਨਹੀਂ ਮਨਾਉਂਦੇ? ਦੋ ਭੂਆ ਦੇ ਪੁੱਤਰ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 22 ਸਾਲ ਦੀ ਸੀ ਜਿੱਦਣ ਭੰਗਾਣੀ ਦਾ ਯੁੱਧ ਗੁਰਦੇਵ ਜਿੱਤ ਕੇ ਆਏ, ਤੇ ਕਮਾਲ ਦੀ ਗੱਲ ਜਿੱਤਿਆ ਉਹਨਾਂ ਦੇ, ਉਹਨਾਂ ਤੇ ਬਖਸ਼ਿਸ਼ ਕਰਕੇ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਇਹਨਾਂ ਦੇ ਕਦੀ ਡਾਂਗ ਵੀ ਚੁੱਕ ਕੇ ਨਹੀਂ ਦੇਖੀ, ਸਾਡਾ ਮੁਕਾਬਲਾ ਕਰ ਸਕਣਗੇ? ਮੁਕਾਬਲਾ ਪਹਾੜੀਆਂ ਨਾਲ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ, ਦਸ਼ਮੇਸ਼ ਪਿਤਾ ਜੀ ਦੀ ਰਚਨਾ ਹੈ, ਮੈਂ ਨਿਕਲਿਆ ਜ਼ਰੂਰ ਵਿਸ਼ੇ ਚੋਂ, ਪਰ ਜ਼ਰੂਰੀ ਸੀ ਇਹ ਗੱਲ ਕਰਨੀ। ਗੁਰੂ ਗੋਬਿੰਦ ਸਿੰਘ ਮਹਾਰਾਜ 22 ਸਾਲ ਦੀ ਉਮਰ, ਪਾਉਂਟਾ ਸਾਹਿਬ ਦੇ ਨਜ਼ਦੀਕ ਇਹ ਭੰਗਾਣੀ, ਅਕਾਲ ਉਸਤਤ ਜਾਪ ਸਾਹਿਬ, ਇਹ ਸਾਰੀ ਰਚਨਾ ਜਿਹੜੀ ਹਜ਼ੂਰ ਦੀ ਪਾਉਂਟਾ ਸਾਹਿਬ ਦੀ ਧਰਤੀ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਭੰਗਾਣੀ ਦਾ ਯੁੱਧ ਜਦੋਂ ਭਖਿਆ, ਬਚਿੱਤਰ ਨਾਲ ਚ ਪੂਰਾ ਵੇਰਵਾ ਦਿੱਤਾ। ਮਹਾਰਾਜ ਦੀ ਉਮਰ 22 ਸਾਲ ਦੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲ ਦੀ ਆਰਬਲਾ ਚ, 29 ਸਾਲ ਤਾਂ ਮਹਾਰਾਜ ਰਹੇ ਨੇ ਆਨੰਦਪੁਰ ਸਾਹਿਬ, 29-30 ਕਹਿੰਦੇ ਆ ਜੀ, ਚਲੋ ਦਿਨਾਂ ਦਾ ਫਰਕ ਪੈ ਜਾਂਦਾ। 5 ਕੁ ਸਾਲ ਮਹਾਰਾਜ ਪਟਨਾ ਸਾਹਿਬ ਰਹੇ ਆ, 3 ਸਾਲ ਗੁਰੂ ਗੋਬਿੰਦ ਸਿੰਘ ਪਾਉਂਟਾ ਸਾਹਿਬ ਦੀ ਧਰਤੀ ਤੇ ਰਹੇ, ਬਾਕੀ ਸਮਾਂ ਸਫ਼ਰ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇਖਿਆ ਜੰਗ ਭਖੀ ਹੈ, ਤੇ ਉਸ ਵਕਤ ਹਜ਼ੂਰ ਦੇ ਭੂਆ ਦੇ ਪੁੱਤਰ ਨੂੰ ਖਰੀ ਚੰਦ ਖੰਡੂਰੀਏ ਨੇ ਸ਼ਹੀਦ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਆਇਆ ਜੀ, ਉਹਨੂੰ ਹੋਸ਼ ਆਈ, ਬੇਹੋਸ਼ ਹੋ ਗਿਆ ਵੀ ਹੋਸ਼ ਆਉਂਦਿਆਂ ਸਾਰ ਕਹਿੰਦਾ ਜੰਗ ਲੜਾਈ ਫਤਿਹ ਹੋਏ ਕਿ ਨਹੀਂ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖੋ ਸ਼ਹੀਦ ਲਫ਼ਜ਼ ਸਿਰਫ ਦੋ ਵਾਰੀ ਆਇਆ ਹੈ, ਜ਼ਿਆਦਾ ਲਫ਼ਜ਼ ਮਰਨਾ ਹੀ ਆਇਆ। ਉਂਝ ਅਸੀਂ ਸਟੇਜ ਤੇ ਕਾਂਗ ਹੋ ਸਕਦਾ ਕਈ ਵਾਰੀ ਕਵੀ ਇਹ ਕੀ ਗੱਲ ਕਰਤੀ, ਕਿਉਂਕਿ ਸ਼ਹੀਦ ਲਫ਼ਜ਼ ਜਿਹੜਾ ਇਹ ਇਸਲਾਮ ਵਿੱਚੋਂ ਸਫ਼ਰ ਕਰਦਾ ਸਾਡੇ ਇਤਿਹਾਸ 'ਚ ਆਉਂਦਾ ਹੈ। ਕੁਰਾਨ ਵਿੱਚ 35 ਵਾਰੀ ਸ਼ਬਦ ਸ਼ਹੀਦ ਆਇਆ। ਸ਼ਹੀਦ ਦਾ ਅਰਥ ਉੱਥੇ ਮਰਨਾ ਨਹੀਂ, ਉੱਥੇ ਸ਼ਹੀਦ ਦਾ ਅਰਥ ਅੱਲਾਹ ਇਸ ਗੱਲ ਦਾ ਸ਼ਹੀਦ ਹੈ, ਇਸ ਗੱਲ ਦਾ ਗਵਾਹ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਾਣੀ 'ਚ ਮਰੋ ਹੀ ਕਿਹਾ, ਮੋਏ ਮਰਨੇ ਕਾ ਚੌਕ ਹੈ ਮਰੋ ਤਾਂ, ਜਬ ਆਪ ਕੀ ਔਦ ਨਿਧਾਨ ਮਨੈ ਅਤ ਹੀ ਰਣ ਮੈਂ ਤਬ ਜੂਝ ਮਰੋ ਲਫ਼ਜ਼ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਖਰੀ ਚੰਦ ਹੋਸ਼ ਆਈ, ਕਹਿੰਦਾ ਜੰਗ ਜਿੱਤਿਆ ਗਿਆ? ਕਹਿੰਦੇ ਨਹੀਂ, ਇਹ ਤੀਰ ਅੰਦਾਜ਼ ਬੜੇ ਕਮਾਲ ਦਾ ਸੀ, ਮਹਾਰਾਜ ਦੇ ਸਾਹਮਣੇ ਆਇਆ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੰਗਾਰ ਕੇ ਸ਼ਬਦ ਕਹਿੰਦਾ ਹੈ ਕਿ ਮੈਂ ਤੁਹਾਡਾ ਮੁਕਾਬਲਾ ਕਰਨਾ ਚਾਹੁੰਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ